ਦੁਆਲੇ ਇੱਕ ਰੌਣੀ ਬਣਾਈ। ਰੌਣੀ ਦਾ ਅਰਥ ਹੈ ਖਾਈ। ਇਹ ਮਰਿਆਦਾ ਸੀ, ਦੇਖੋ ਪੁਰਾਤਨ ਕਿਲ੍ਹੇ ਜਾ ਕੇ, ਇਹ ਬਹਾਦਰਗੜ੍ਹ ਦਾ ਕਿਲ੍ਹਾ ਆਪਣੇ ਨੇੜੇ ਹੀ ਹੈ, ਇਹਦੇ ਆਲੇ ਦੁਆਲੇ ਖਾਈ ਜੀ ਹੈ। ਖਾਈ ਕਿਉਂ ਬਣਾਉਂਦੇ? ਕੋਈ ਦੁਸ਼ਮਣ ਚੜ੍ਹ ਕੇ ਨਾ ਇੱਕਦਮ ਆ ਜਾਵੇ, ਵਿੱਚ ਪਾਣੀ ਛੱਡਦੇ ਹਨ, ਕੋਈ ਸੁਰੰਗ ਨਾ ਬਣ ਜਾਵੇ, ਕੋਈ ਪੌੜੀ ਲਾ ਕੇ ਚੜ੍ਹ ਕੇ ਨਾ ਆ ਜਾਵੇ। ਉੱਚੀਆਂ ਦੀਵਾਰਾਂ ਬਣਾਈਆਂ ਇਸ ਕਿਲ੍ਹੇ ਦੀਆਂ, ਨਾਮ ਕੀ ਰੱਖਿਆ? ਰਾਮ ਰੌਣੀ ਦਾ ਕਿਲ੍ਹਾ। ਅਤੇ ਇਸ ਕਿਲ੍ਹੇ ਵਿਖੇ ਲਗਭਗ 500 ਸਿੰਘਾਂ ਨੇ ਆਪਣਾ ਡੇਰਾ ਕੀਤਾ। ਉਧਰ ਮੀਰ ਮੰਨੂ, ਜਿਹੜਾ ਪਹਿਲਾਂ ਹੀ ਗੁਰੂ ਘਰ ਦਾ ਦੁਸ਼ਮਣ ਹੈ, ਅਤੇ ਉਹਨੇ ਅਦੀਨਾ ਬੇਗ ਦੇ ਹੇਠ ਆਪਣੀ ਫੌਜ ਭੇਜੀ ਵੀ ਜਾਓ, ਪਤਾ ਲੱਗਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਵਿਖੇ ਖਾਲਸੇ ਨੇ ਕਿਲ੍ਹਾ ਬਣਾਇਆ ਹੈ, ਜਾ ਕੇ ਸਾਰੇ ਖਾਲਸੇ ਪੰਥ ਨੂੰ ਮਾਰ ਦੇਵੋ, ਜਿਤਨੇ ਸਿੰਘ ਕਿਲ੍ਹੇ ਵਿਖੇ ਆਕੀ ਹੋ ਕੇ ਬੈਠੇ ਹਨ ਸਭ ਨੂੰ ਮਾਰ ਦੇਵੋ। ਅਦੀਨਾ ਬੇਗ ਫੌਜ ਲੈ ਕੇ ਆਇਆ ਅਤੇ ਕਿਲ੍ਹੇ ਦੇ ਸਾਹਮਣੇ ਆਪਣੇ ਮੋਰਚੇ ਗੱਡੇ ਇਸਨੇ। ਇੱਧਰ ਖਾਲਸਾ ਪੰਥ ਤਿਆਰ ਬਰ ਤਿਆਰ ਹੋਇਆ, ਸਿੰਘਾਂ ਨੇ ਆਖਿਆ ਖਾਲਸਾ ਜੀਓ, ਹੁਣ ਇੱਥੋਂ ਦੌੜਨਾ ਨਹੀਂ ਕਿਸੇ ਨੇ, ਨਾ ਹੀ ਕਿਸੇ ਨੇ ਭੱਜਣਾ ਹੈ, ਇਹ ਯੋਧੇ ਦਾ ਕਾਰਜ ਹੈ, ਲੜਬੋ ਮਰਬੋ ਜੂਝਬੋ ਇਸ ਭਟਨ ਕੇ ਕਾਮ, ਇਹ ਯੋਧਿਆਂ ਦਾ ਕੰਮ ਹੈ ਲੜਨਾ ਮਰਨਾ ਜੂਝਣਾ, ਜਿਹੜਾ ਜੂਝੇਗਾ ਉਹੀ ਸੂਰਮਾ ਹੈ। ਇਸ ਤਰ੍ਹਾਂ ਸਿੰਘ ਤਿਆਰ ਬਰ ਤਿਆਰ ਅਤੇ ਦੁਸ਼ਮਣ ਵੀ ਆਪਣੇ ਮੋਰਚੇ ਲਗਾ ਰਿਹਾ। ਇੱਕਦਮ ਭਾਣਾ ਵਰਤਿਆ ਕਿ ਜੱਸਾ ਸਿੰਘ ਜੀ ਤਰਖਾਣ, ਜਿਨ੍ਹਾਂ ਨੇ ਇੱਕ ਆਪਣੇ ਵੱਲੋਂ ਗਲਤੀ ਕੀਤੀ ਹੋਣੀ ਜਾਂ ਕਿਸੇ ਕਾਰਨ ਕੋਈ ਦੋਸ਼ ਲੱਗ ਗਿਆ ਸੀ, ਇਹ ਖਾਲਸੇਪਨ ਤੋਂ ਵੱਖਰੇ ਹੋ ਗਏ ਸਨ। ਕਿਉਂਕਿ ਖਾਲਸੇ ਦੀ ਮਰਿਆਦਾ ਹੈ ਕਿ ਜਿਹੜਾ ਬੇਟੀ ਨੂੰ ਮਾਰੇ ਉਹਨੂੰ ਤਨਖਾਹੀ ਆਖਦੇ ਹਨ, ਅਤੇ ਇਹਨੂੰ ਖਾਲਸੇ ਨੇ ਵੱਖਰਾ ਕਰਤਾ। ਇਹ ਜੱਸਾ ਸਿੰਘ ਜੀ ਹੈ ਤਾਂ ਸਿੰਘ ਸੂਰਮਾ, ਅਤੇ ਜਾ ਕੇ ਰਲ ਗਿਆ ਮੀਰ ਮੰਨੂ ਦੀ ਫੌਜ ਵਿਖੇ ਆਪਣੇ ਸਿੰਘ ਸੂਰਮਿਆਂ ਨਾਲ। ਪਰ ਇੱਕ ਆੜ ਵਿਖੇ ਸੀ ਵੀ ਜਦੋਂ ਮੌਕਾ ਬਣੇਗਾ ਆਪਣੇ ਭਰਾਵਾਂ ਨਾਲ, ਆਪਣੇ ਖਾਲਸੇ ਪੰਥ ਨਾਲ ਜਾ ਕੇ ਜ਼ਰੂਰ ਮਿਲਾਂਗਾ, ਹੁਣ ਸਮਾਂ ਆਇਆ ਹੈ। ਅਦੀਨਾ ਬੇਜ ਦੀ ਫੌਜ ਨਾਲ ਆਇਆ ਅਤੇ ਇੱਕ ਸਿੰਘ ਨੇ ਆਖਿਆ ਜੱਸਾ ਸਿੰਘ ਜੀ ਹੁਣ ਮੌਕਾ ਹੈ, ਜਾ ਕੇ ਮਿਲੀਏ ਆਪਣੇ ਭਰਾਵਾਂ ਨਾਲ, ਸਹਾਇਤਾ ਕਰੀਏ ਆਪਣੇ ਭਰਾਵਾਂ ਦੀ। ਅਤੇ ਅੰਦਰੋਂ ਆਵਾਜ਼ ਆਈ ਜੱਸਾ ਸਿਆ, ਹੁਣੇ ਹੀ ਸਮਾਂ ਹੈ, ਹੁਣ ਵੇਲਾ ਹਟ ਗਿਆ ਪਰੇ, ਇਹ ਵੇਲਾ ਲੰਘ ਗਿਆ ਅਤੇ ਮੁੜ ਕੇ ਸਮਾਂ ਹੱਥ ਨਹੀਂ ਆਉਣਾ। ਜਦੋਂ ਖਾਲਸਾ ਪੰਥ ਸਾਰਾ ਤਿਆਰ ਬਰ ਤਿਆਰ ਹੈ ਅਤੇ ਜੱਸਾ ਸਿੰਘ ਨੇ ਹੱਥ ਜੋੜ ਲਏ, ਖਾਲਸਾ ਜੀਓ, ਮੈਂ ਕਿਹੜਾ ਚਾਹੁੰਦਾ ਹਾਂ ਕਿ ਖਾਲਸੇ ਤੋਂ ਦੂਰ ਹਟ ਜਾਵਾਂ, ਖਾਲਸਾ ਮੇਰਾ ਗੁਰੂ ਹੈ, ਖਾਲਸਾ ਮੇਰਾ ਮਾਂ ਪਿਓ ਹੈ, ਖਾਲਸਾ ਮੇਰਾ ਭਰਾ ਹੈ, ਸਭ ਕੁਛ ਮੇਰਾ ਖਾਲਸਾ ਪੰਥ ਹੀ ਹੈ। ਅਤੇ ਇੱਕਦਮ ਜੱਸਾ ਸਿੰਘ ਆਪਣੇ ਸੂਰਮੇ ਲੈ ਕੇ ਖਾਲਸੇ ਵੱਲ ਆਏ, ਆਪਣਾ ਹਿਸਾਬ ਕਿਤਾਬ ਕੀਤਾ ਅਦੀਨਾ ਬੇਗ ਨਾਲ। ਜਦੋਂ ਖਾਲਸੇ ਵੱਲ ਆਏ ਤੇ ਅਦੀਨਾ ਬੇਗ ਨੂੰ ਮੌਤ ਪੈ ਗਈ, ਮਾਨੋ ਇਹਦੇ ਸਿਰ ਤੇ ਪਾਣੀ ਸਵਾਰ ਹੋ ਗਿਆ। ਇਹਨਾਂ ਨੂੰ ਇਸ ਤਰ੍ਹਾਂ ਦੀ ਲੱਗੀ ਕਿ ਇੱਕ ਤਾਂ ਅਸੀਂ ਪਹਿਲਾਂ ਹੀ ਥੋੜੇ ਸੀ, ਦੂਜੇ ਸਾਡੇ ਬੰਦੇ ਇਹ ਜੱਸਾ ਸਿੰਘ ਵਰਗੇ ਇਹ ਜਾ ਕੇ ਰਲ ਗਏ ਆਪਣੇ ਸਿੰਘ ਸੂਰਮਿਆਂ ਨਾਲ। ਅਤੇ ਉਧਰੋਂ ਬੁਲਾਵਾ ਆਇਆ ਮੀਰ ਮੰਨੂ ਦਾ ਕਿ ਤੁਸੀਂ ਛੇਤੀ ਲਾਹੌਰ ਆਓ, ਇੱਧਰ ਸ਼ਾਹ ਨਵਾਜ਼ ਨੇ ਆ ਕੇ ਹੱਲਾ ਕੀਤਾ ਹੈ ਅਤੇ ਕਿਵੇਂ ਇਹ ਅਦੀਨਾ ਬੇਗ ਲਾਹੌਰ ਜਾ ਰਿਹਾ। ਅਤੇ ਖਾਲਸੇ ਨੇ ਉਹ ਕਿਲ੍ਹਾ ਮਲਿਆ, ਰਾਮ ਰੌਣੀ ਦਾ ਕਿਲ੍ਹਾ, ਜਿਹਨੂੰ ਖਾਲਸਾ ਪੰਥ ਅੱਜ ਕੱਲ੍ਹ ਇਹ ਆਖਦਾ ਹੈ ਕਿ ਬੁੰਗਾ ਰਾਮ ਗੜੀਆ ਦਾ, ਇਹ ਰਾਮ ਗੜੀਆਂ ਦਾ ਕਿਲ੍ਹਾ ਇਹ ਪ੍ਰਸਿੱਧ ਹੈ ਪੂਰੇ ਸੰਸਾਰ ਵਿਖੇ, ਅੱਜ ਵੀ ਜਾ ਕੇ ਦਰਸ਼ਨ ਕਰ ਲਵੋ। ਜਿੱਥੇ ਲੰਗਰ ਹਾਲ ਹੈ ਸ੍ਰੀ ਦਰਬਾਰ ਸਾਹਿਬ ਜੀ ਦਾ, ਉਹਦੇ ਉਰਲੇ ਪਾਸੇ ਦੋ ਉੱਚੇ ਬੁੰਗੇ ਹਨ ਅਤੇ ਉਹਨੂੰ ਆਖਦੇ ਖਾਲਸਾ ਪੰਥ ਰਾਮ ਗੜੀਆਂ ਦਾ ਬੁੰਗਾ। ਇਸ ਤਰ੍ਹਾਂ ਪਹਿਲਾਂ ਅਨੇਕਾਂ ਬੁੰਗੇ ਸਨ, ਸਭ ਢਾ ਦਿੱਤੇ ਗਏ ਸਮੇਂ ਦੇ ਹਿਸਾਬ ਕਿਤਾਬ ਨਾਲ। ਕਈਆਂ ਨੇ ਢਾਏ, ਕਈ ਆਪ ਢਹਿ ਗਏ। ਚਲੋ ਰਹੋ ਵਿਚਾਰ ਤੇ ਕਿਵੇਂ ਖਾਲਸੇ ਪੰਥ ਦਾ ਇਤਿਹਾਸ ਕਵੀ ਜੀ ਬਿਆਨ ਕਰਦੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਦੇ ਹੋਏ ਖਾਲਸੇ ਪੰਥ ਦਾ ਧਿਆਨ ਧਾਰਨ ਕਰੋ ਅਤੇ ਗੱਜ ਵੱਜ ਕੇ ਉਚਾਰਨ ਕਰੋ ਜੀ
ਸਤਨਾਮ
ਸਤਨਾਮ
ਗੁਰੂ ਸਾਹਿਬ ਜੀਓ। ਦੋਹੇਰਾ ਕਿਚਕ ਸਿੰਘ ਸਾਥੀ ਹੋਏ ਸਿੱਖ ਕੋੜਾ ਮਲ ਜਾਣ।
ਇਹ ਕੌੜਾ ਮਲ ਖਾਲਸੇ ਪੰਥ ਦਾ ਹਿਮਾਇਤੀ ਹੈ ਤੇ ਇਹਨੇ ਸਲਾਹ ਕੀਤੀ ਮੀਰ ਮੰਨੂ ਨਾਲ ਕਿ ਮੀਰ ਮੰਨੂ ਜੀ ਸਾਡੇ ਉੱਤੇ ਇੱਕਦਮ ਸ਼ਾਹ ਨਿਵਾਜ ਚੜ੍ਹਾਈ ਕਰਕੇ ਆ ਗਿਆ, ਹੁਣ ਇਸ ਤਰ੍ਹਾਂ ਕਰੀਏ ਖਾਲਸੇ ਪੰਥ ਦੀ ਮਦਦ ਲਈਏ। ਇਹ ਖਾਲਸਾ ਨਾ ਡਰਦਾ ਹੈ ਕਿਸੇ ਐਰ ਗੈਰ ਤੋਂ, ਇਹ ਤਾਂ ਹਰ ਵੇਲੇ ਮੜਨ ਨੂੰ ਤਿਆਰ ਰਹਿੰਦਾ ਹੈ। ਤੇ ਖਾਲਸੇ ਪੰਥ ਨਾਲ ਸਲਾਹ ਮਸ਼ਵਰਾ ਕੀਤਾ, ਕੁਝ ਜਗੀਰਾਂ ਵੰਡੀਆਂ, ਕੁਝ ਪਿੰਡਾਂ ਦਾ ਹਿਸਾਬ ਕੀਤਾ ਖਾਲਸੇ ਪੰਥ ਨਾਲ ਤੇ ਕੁਝ ਗੁਰੂ ਕੇ ਪਿਆਰੇ ਇਸ ਕੌੜਾ ਮਲ ਨਾਲ ਹੋ ਕੇ ਜੰਗ ਲਈ ਤਿਆਰ ਬਰ ਤਿਆਰ ਹੋਏ ਹਨ।
ਚੜਿਓ ਸ਼ਾਹ ਨਿਵਾਜ ਪਰ ਸਿੰਘਨ ਕੋ ਰੱਖ ਤਾਣ।
ਸਿੰਘਾਂ ਦਾ ਤਾਣ ਹੈ, ਸਿੰਘਾਂ ਦਾ ਬਲ ਹੈ, ਭਰੋਸਾ ਹੈ ਖਾਲਸੇ ਪੰਥ ਦਾ। ਇਹ ਕੌੜਾ ਮਲ ਸਿੰਘਾਂ ਦਾ ਤਾਣ ਲੈ ਕੇ, ਬਲ ਲੈ ਕੇ ਸ਼ਾਹ ਨਿਵਾਜ ਉੱਤੇ ਚੜ੍ਹਾਈ ਕਰਨ ਨੂੰ ਤੁਰਿਆ ਹੈ।
ਜਹਾਂ ਖਾਲਸੋ ਦੀਵਾਨ ਸਜਾਵੇ,
ਜਿੱਥੇ ਖਾਲਸਾ ਪੰਥ ਸਵੇਰੇ ਅਤੇ ਸ਼ਾਮ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਗੁਰ ਸ਼ਬਦ ਦੀ ਵਿਚਾਰ ਅਤੇ ਸੰਧਿਆ ਵੇਲੇ ਰਹਿਰਾਜ ਸਾਹਿਬ ਜੀ ਦਾ ਪਾਠ ਆਰਤੀ ਦੀ ਚੌਂਕੀ ਹੁੰਦੀ ਹੈ, ਜਿੱਥੇ ਖਾਲਸੇ ਦਾ ਦੀਵਾਨ ਸਜਦਾ ਹੈ।
ਕੌੜਾ ਮਲ ਨਿਤ ਪ੍ਰਤੈ ਆਵੇ,
ਤੇ ਉੱਥੇ ਕੌੜਾ ਮਲ ਰੋਜ਼ ਆ ਕੇ ਕਦੀ ਸਵੇਰੇ ਆਉਂਦਾ ਕਦੀ ਸ਼ਾਮੀ ਆਉਂਦਾ, ਭਾਵ ਦੋ ਟਾਈਮ ਆ ਕੇ ਹਾਜ਼ਰੀ ਲਵਾਉਂਦਾ ਖਾਲਸੇ ਪੰਥ ਦੇ ਕੋਲ ਅਤੇ ਅਰਦਾਸ ਕਰਦਾ, ਖਾਲਸਾ ਜੀਓ ਦਾਸ ਦੀ ਗੁਸਤਾਖੀ ਮਾਫ਼ ਕਰਨਾ ਅਤੇ ਹਾਜ਼ਰੀ ਪ੍ਰਵਾਨ ਕਰਨਾ।
ਰਹਿਰਾ ਸੁਣੈ ਉਰ ਸੁਣੈ ਅਰਦਾਸ।
ਸ਼ਾਮ ਦੇ ਵੇਲੇ ਜਦੋਂ ਸੋਦਰ ਦੀ ਚੌਂਕੀ ਹੁੰਦੀ ਹੈ, ਰਹਿਰਾਜ ਸਾਹਿਬ ਜੀ ਦਾ ਪਾਠ ਸੁਣਦਾ ਹੈ ਅਤੇ ਅਰਦਾਸ ਵੀ ਸੁਣਦਾ ਹੈ।
ਨਿਤ ਰੋਜ਼ ਦੇ ਖਾਲਸੇ ਪੰਥ
ਤੇ ਨਿਤ ਰੋਜ਼ ਜਾ ਕੇ ਖਾਲਸੇ ਪੰਥ ਕੋਲ ਅਰਦਾਸ ਆਪ ਵੀ ਕਰਦਾ ਹੈ ਅਤੇ ਪਾਠ ਸੁਣਦਾ ਹੈ, ਅਰਦਾਸ ਵੀ ਸੁਣਦਾ ਹੈ।
ਲੈ ਆ ਗਿਆ ਪਾ ਸਿੰਘਨ ਬਹਿ,
ਤੇ ਖਾਲਸੇ ਪੰਥ ਤੋਂ ਆਗਿਆ ਲੈ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਜਿਹੜਾ ਬੰਦਾ ਡਰਦਾ ਹੋਵੇ ਖਾਲਸੇ ਪੰਥ ਤੋਂ ਪਹਿਲਾਂ ਆਗਿਆ ਲੈਂਦਾ। ਆਗਿਆ ਕਿਉਂ ਲੈਂਦਾ? ਕਿ ਜਿਹੜਾ ਬੰਦਾ ਕੋਈ ਗਲਤੀ ਕਰੇ ਉਹ ਕਹਿੰਦਾ ਖਾਲਸਾ ਜੀ ਆਗਿਆ ਹੋਵੇ ਬਹਿ ਜਾਵਾਂ ਤੁਹਾਡੇ ਕੋਲ, ਮੈਂ ਹੈ ਤਾਂ ਪਾਪੀ ਹਾਂ ਗੁਸਤਾਖ ਕਰਨ ਵਾਲਾ, ਪਰ ਖਾਲਸੇ ਦੀ ਆਗਿਆ ਹੋਵੇ ਤੁਹਾਡੇ ਕੋਲ ਬਹਿ ਜਾਵਾਂ। ਇਸ ਤਰ੍ਹਾਂ ਆਗਿਆ ਲੈ ਕੇ ਖਾਲਸੇ ਪੰਥ ਤੋਂ ਇਹ ਕੌੜਾ ਮਲ ਰੋਜ਼ ਸ਼ਾਮ ਦੇ ਵੇਲੇ ਖਾਲਸੇ ਦੇ ਕੋਲ ਬਹਿੰਦਾ ਹੈ।
ਫਤਿਹ ਵਾਹਿਗੁਰੂ ਮੁਕਤੇ ਕਾ,
ਜਦੋਂ ਵੀ ਆ ਕੇ ਬਹਿੰਦਾ ਹੈ ਇਹੀ ਫਤਿਹ ਗਜਾਉਂਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਂਦਾ ਹੈ।
ਨਿਤ ਪ੍ਰਤ ਕੜਾ ਪ੍ਰਸ਼ਾਦ ਲੈ ਸਿੰਘਨ ਮਿਲੈ,
ਤੇ ਨਿਤ ਪ੍ਰਤ ਰੋਜ਼ ਕੜਾ ਪ੍ਰਸ਼ਾਦੀ ਦੇਗਾ ਲੈ ਕੇ ਦੇਗਾ ਕਰਵਾਉਂਦਾ, ਖਾਲਸਾ ਜੀ ਅੱਜ ਮੇਰੇ ਵੱਲੋਂ ਇਹ ਦੇਗਾ ਹੈ, ਸਾਰਾ ਖਾਲਸਾ ਪੰਥ ਛਕੋ, ਮੇਰੀ ਗਲਤੀ ਮਾਫ਼ ਕਰਨਾ, ਮੇਰੀ ਗੁਸਤਾਖੀ ਮਾਫ਼ ਕਰਨਾ।
ਨਿਹੰਗਨ ਰੁਪਈਏ ਪੰਚ ਦੇ ਭਿਲੇ,
ਜਿਹੜੇ ਨਿਹੰਗ ਸਿੰਘ ਭੁਜੰਗ ਸਿੰਘ ਤਿਆਰ ਬਰ ਤਿਆਰ ਗੁਰੂ ਕੇ ਪਿਆਰੇ ਇਹਨਾਂ ਸਿੰਘਾਂ ਨੂੰ ਅਰਦਾਸਾ ਕਰਵਾਉਂਦਾ ਹੈ 5 ਰੁਪਏ ਦਾ, ਕਦੀ ਵੱਧ ਦਾ ਅਰਦਾਸਾ ਕਰਾਉਂਦਾ, ਕਿਉਂ ਇਹ ਵੀ ਦੱਸਦੇ ਹਨ ਕਵੀ ਜੀ।
5 ਰੁਪਈਏ ਤਨਖਾਹ ਲਗਾਵੇ ਤੇ ਧੋਕੇ ਪੀਣੋ ਮਾਫ ਕਰਾਵੇ।
ਤਨਖਾਹ ਕਿਉਂ ਲਵਾਉਂਦਾ? ਕਵੀ ਜੀ ਬਿਆਨ ਕਰਦੇ ਖਾਲਸਾ ਜੀ ਸੁਣੋ, ਇਹ ਹੁੱਕਾ ਪੀਂਦਾ ਸੀ, ਹੈ ਤਾਂ ਗੁਰੂ ਖਾਲਸੇ ਪੰਥ ਦਾ ਹਿਮਾਇਤੀ, ਪਰ ਕਈ ਗਲਤੀਆਂ ਬੰਦਾ ਕਰਦਾ ਕਰਦਾ ਛੱਡਦਾ ਵੀ ਨਹੀਂ। ਗਲਤੀਆਂ ਕਿਉਂ ਕਰਦਾ? ਪਰਾ ਲਵਦ ਕਰਕੇ ਗਲਤੀ ਹੋ ਹੀ ਜਾਂਦੀ ਹੈ। ਬੰਦਾ ਚਾਹੁੰਦਾ ਗਲਤੀ ਨਾ ਕਰਾਂ, ਪਰ ਕਰਮ ਇਸ ਤਰ੍ਹਾਂ ਦੇ ਉਹ ਗਲਤੀ ਕਰਵਾ ਹੀ ਦਿੰਦੇ ਆ। ਪਰ ਅੰਦਰ ਉਹਦੀ ਪਛਤਾਪ ਤੇ ਹੈ। ਇਹ ਪਛਤਾਪ ਕਰਦਾ ਖਾਲਸੇ ਪੰਥ ਕੋਲਾ ਖਾਲਸਾ ਜੀਓ, ਦਾਸ ਦੀ ਇਹ ਰਾਸ ਹੈ ਕਿ ਖਾਲਸਾ ਪੰਥ ਮੇਰੀ ਇਹ ਗੁਸਤਾਖੀ ਮਾਫ ਕਰ ਦੇਵੇ। ਮੈਂ ਹੁੱਕਾ ਆਦਿਕ ਦਾ ਇਹ ਸੇਵਨ ਕਰਦਾ ਹਾਂ, ਇਸ ਕਰਕੇ ਮੇਰੀ ਅਰਦਾਸ ਕਰੋ ਕਿ ਮੇਰਾ ਇਹ ਰੋਗ ਛੁੱਟ ਜਾਵੇ, ਮੈਂ ਇਸ ਪਾਪ ਤੋਂ ਮੁਕਤ ਹੋ ਜਾਵਾਂ।
ਕਹੇ ਸਿੰਘਨ ਹਮ ਗੁਰੂ ਕੀ ਆਤ।
ਸਿੰਘਾਂ ਨੂੰ ਆਖਦਾ ਖਾਲਸਾ ਜੀਓ, ਸਾਨੂੰ ਸਤਿਗੁਰ ਦੀ ਆਸ ਹੈ। ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਸ਼ਬਦ ਦੀ ਆਸ, ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਆਸਰਾ ਹੈ। ਅਸੀਂ ਗੁਰਬਾਣੀ ਦੇ ਆਸਰੇ ਰਹਿ ਕੇ ਮਿਲ ਕੇ ਰਹਿੰਦੇ ਹਾਂ।
ਪੜ ਲਿਆ
ਖਾਲਸਾ ਜੀ, ਅਸੀਂ ਤੁਹਾਡੇ ਆਸਰੇ, ਗੁਰੂ ਖਾਲਸੇ ਦੇ ਆਸਰੇ। ਉਹ ਸ਼ਾਹ ਨਿਵਾਜ ਕੀ ਹੈ? ਵੱਡੇ ਵੱਡੇ ਜਕਰੀਆਂ ਖਾਂ ਵਰਗੇ ਖਾਲਸੇ ਨੇ ਛੱਡੇ ਨਹੀਂ। ਇਹ ਤਾਂ ਕਿਸ ਖੇਤ ਦੀ ਮੂਲੀ ਹੈ? ਚਲੋ ਮੇਰੇ ਨਾਲ ਚਲੋ, ਇਹ ਸ਼ਾਹ ਜਨਵਾਜ ਫੜ ਕੇ ਮਾਰੀਏ।
ਤਬ ਖਾਲਸੇ ਬਚਨ ਪਲਟਾਇਆ, ਹਮ ਚਾਤ ਉਸ ਮਾਰ ਗਵਾਇਆ।
ਤਾਂ ਖਾਲਸੇ ਨੇ ਆਖਿਆ, ਕੌੜਾ ਮਲ ਜੀ, ਤੁਸੀਂ ਫੜਨਾ ਚਾਹੁੰਦੇ ਹੋ ਸੀ ਉਹਨੂੰ? ਨਹੀਂ, ਅਸੀਂ ਫੜਾਂਗੇ ਨਹੀਂ। ਖਾਲਸਾ ਕਿਸੇ ਨੂੰ ਝਟਕਾਉਂਦਾ ਹੈ, ਐਵੇਂ ਫੜਦਾ ਨਹੀਂ, ਫੜ ਕੇ ਫਿਰ ਚੜ ਦੇਣਾ, ਇਹ ਅੱਜ ਕੱਲ ਦੇ ਲੋਕਾਂ ਦਾ ਕੰਮ ਹੈ। ਖਾਲਸੇ ਦਾ ਕੰਮ ਹੈ ਜਿਹੜਾ ਅੜਿਆ ਸੋ ਚੜਿਆ, ਜਿਹੜਾ ਸ਼ਰਨ ਪੈ ਗਿਆ ਸੋ ਤਰ ਗਿਆ। ਉਹਨੇ ਸ਼ਰਨ ਪੈਣਾ ਨਹੀਂ, ਅਸਾਂ ਨੇ ਉਹਨੂੰ ਤਾਲਣਾ ਨਹੀਂ। ਉਹ ਅੜੇਗਾ ਜ਼ਰੂਰ, ਤੇ ਖਾਲਸੇ ਬੰਦ ਜਿਹੜਾ ਅੱਗੇ ਅੜੇਗਾ ਸੋ ਜ਼ਰੂਰ ਚੜੇਗਾ। ਇਸ ਕਰਕੇ ਅਸੀਂ ਇਹਨੂੰ ਫੜਾਂਗੇ ਨਹੀਂ। ਉਹਦਾ ਬਚਨ ਪਲਟਾ ਰਹੇ ਹਨ ਕੌੜਾ ਮਲ ਦਾ ਖਾਲਸਾ ਪੰਥ। ਖਾਲਸਾ ਜੀ, ਉਹ ਅਸੀਂ ਉਸ ਤੋਂ ਦੂਰ ਹੀ ਰਹਾਂਗੇ, ਉਸਨੂੰ ਮਾਰਾਂਗੇ।
ਉਸ ਮਰਵਾਏ ਸਿੰਘ ਅਸੇਕ।
ਉਸ ਸ਼ਾਹ ਨਿਵਾਜ ਨੇ ਅਨੇਕਾਂ ਗੁਰੂ ਕੇ ਪਿਆਰੇ ਮਰਵਾਏ, ਅਨੇਕਾਂ ਸਿੰਘ ਸੂਰਮੇ ਮਰਵਾਏ ਹਨ।
ਹਮ ਕਬ ਛੋੜੇ ਉਸ ਕੋ ਦੇਖ।
ਅਸੀਂ ਛੱਡ ਦੇਵਾਂਗੇ ਉਹਨੂੰ? ਕਦੀ ਨਹੀਂ। ਸਾਡੇ ਸਾਹਮਣੇ ਤਾਂ ਆਵੇ, ਇੱਕ ਵਾਰੀ ਸਾਹਮਣੇ ਆਵੇ, ਕੱਚਾ ਖਾ ਜਾਵਾਂਗੇ ਉਹਨੂੰ। ਖਾਲਸਾ ਕੱਚੇ ਖਾਣ ਦਾ ਭਾਵ ਝਾੜ ਦੇਵਾਂਗੇ। ਸਾਹਮਣੇ ਆ ਗਿਆ ਜਿਹੜੇ ਖਾਲਸੇ ਪੰਥ ਦੇ ਜਿਨ੍ਹਾਂ ਨੇ ਅਨੇਕਾਂ ਸਿੰਘ ਮਰਵਾਏ, ਅਨੇਕਾਂ ਗੁਰੂ ਕੇ ਪਿਆਰਿਆਂ ਨੂੰ ਸ਼ਹੀਦ ਕਰਵਾਇਆ, ਐਸਾ ਜਕਰੀਆ ਖਾਂ ਤੇ ਉਹਦੀ ਇਹ ਅੰਸ ਬੰਸ ਹੈ।
ਦੋਹੇਰਾ ਔਰ ਤੁਰਕਾਨੀ ਫੌਜ ਸਾਥ ਖਾਨੂੰ ਸਕੋ ਪਰਾਏ।
ਔਰ ਤੁਰਕਾਨੀ ਫੌਜ ਸਾਥ ਖਾਨੂੰ ਦਾ ਸ਼ੱਕਾ ਭਰਾ ਤੇ ਸੱਕਾ ਭਰਾ ਹੋਰ ਜਿਹੜੀ ਤੁਰਕਾਨੀ ਫੌਜ ਜੋ ਮੀਰ ਮਲ ਨੇ ਭੇਜੀ ਹੈ, ਮੀਰ ਮਨੂ ਨੇ ਭੇਜੀ ਹੈ।
ਅੱਗੇ ਫੜੇ ਤੇ ਸੂ ਕਰਿਓ ਸ਼ਾਹ ਨਿਵਾਜੈ ਵਾਏ।
ਸਾਰੀ ਫੌਜ ਨੂੰ ਮੀਰ ਮਨੂ ਨੇ ਆਖਿਆ, ਚਲੋ ਸਾਰੇ ਅੱਗੇ ਤੁਰੋ, ਸਾਰੇ ਖਾਲਸੇ ਪੰਥ ਦੇ ਨਾਲ ਤੁਰੋ, ਕੌੜਾ ਮਲ ਨਾਲ ਤੁਰੋ, ਤੇ ਜਿਹੜਾ ਸ਼ਾਹ ਨਿਵਾਜ ਚੜ ਕੇ ਆ ਰਿਹਾ ਉਹਨੂੰ ਸਭ ਨੂੰ ਮਾਰੋ।
ਸ਼ਾਹ ਨਿਵਾਜ ਜਬ ਸੂਬੇ ਥੋਇਓ।
ਜਦੋਂ ਇਹ ਸ਼ਾਹ ਨਿਵਾਜ ਸੂਬਾ ਸੀ ਲਾਹੌਰ ਦਾ, ਭਾਵ ਜਕਰੀਆ ਖਾਂ ਦੇ ਨਾਲ ਰਹਿੰਦਾ ਸੀ।
ਲੁੱਟੇ ਕੱਟੇ ਸਭ ਉਨ ਕੋਇਓ।
ਤੇ ਉਸ ਨੇ ਅਨੇਕਾਂ ਖਾਲਸੇ ਨੂੰ ਮਰਵਾਇਆ, ਅਨੇਕਾਂ ਤਰ੍ਹਾਂ ਲੁੱਟਿਆ ਹੈ। ਅੱਜ ਖਾਲਸਾ ਪੰਥ ਉਹਨੂੰ ਲੁੱਟਣ ਜਾ ਰਿਹਾ ਹੈ।
ਸੋ ਮੀਰ ਮਨੂ ਨੇ ਦੀਏ ਚੜਾਏ।
ਜਿਹੜੇ ਜਿਹੜੇ ਸ਼ਾਹ ਨਿਵਾਜ ਅਤੇ ਜਕਰੀਆ ਖਾਨ ਨੇ ਲੁੱਟੇ ਸਨ, ਕਈਆਂ ਨੂੰ ਮਾਰਿਆ ਸੀ, ਉਹਨਾਂ ਸਭ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਸਭ ਨੂੰ ਮੀਰ ਮਨੂ ਨੇ ਚੜਾਇਆ, ਚਲੋ ਭਾਈ ਸਾਰੇ ਅੱਗੇ ਤੁਰੋ।
ਕੌੜਾ ਮਲ ਕੈ ਸਾਥ ਮਿਲਾਏ।
ਸਭ ਨੂੰ ਕੌੜਾ ਮਲ ਦੇ ਨਾਲ ਤੋਰਿਆ ਹੈ।
ਦੋਏਰਾ ਜੰਗ ਪਰਿਓ ਦੋ ਤਲਬ ਦੋ ਫਤਿਹ ਤਕਾਏ।
ਦੋਵੇਂ ਪਾਸੇ ਫੌਜਾਂ ਹੀ ਫੌਜਾਂ, ਇਧਰ ਸ਼ਾਹ ਨਿਵਾਜ ਤੇ ਇਧਰ ਕੌੜਾ ਮਲ। ਖਾਲਸਾ ਪੰਥ ਗੁਰੂ ਕੇ ਸਿੰਘ ਸੂਰਮੇ ਦੋਵਾਂ ਪਾਸੇ ਇਹ ਫੌਜਾਂ ਤਿਆਰ ਬਰ ਤਿਆਰ ਹੋਈਆਂ ਹਨ।
ਜਾਨਵਾਜ ਕੋਰਾ ਮਲ ਪਏ ਦੋਨੋਂ ਸਾਨੂੰ ਕੇ ਆਏ
ਆਮਣੇ ਸਾਹਮਣੇ ਹੋਏ, ਇੱਕ ਪਾਸੇ ਸ਼ਾਹਨਿਵਾਜ ਤੇ ਦੂਜੇ ਪਾਸੇ ਕੌੜਾ ਮਲ, ਜਦੋਂ ਆਮੋ ਸਾਹਮਣੇ ਹੋਏ ਹਨ।
ਤੁਰਕ ਤੁਰਕ ਰਲ ਮਿਲ ਟਲ ਗਏ, ਕੌੜੇ ਹਿੰਦੂ ਤੁੜਾਵਤ ਚਏ।
ਜਿਹੜੇ ਜਿਹੜੇ ਮੀਰ ਮੰਨੂ ਨੇ ਬੰਦੇ ਭੇਜੇ ਸਨ, ਤੁਰਕ ਭੇਜੇ ਸਨ, ਜਿਹੜੇ ਕੱਟੜ ਮੁਸਲਮਾਨ ਸਨ, ਸੋਚਣ ਲੱਗੇ ਵੀ ਅਸੀਂ ਕਿਉਂ ਮਰੀਏ, ਇਹ ਤਾਂ ਕੌੜਾ ਮਲ ਪਹਿਲਾਂ ਹੀ ਹਿੰਦੂ ਹੈ, ਖਾਲਸੇ ਪੰਥ ਦਾ ਹਿਮਾਇਤੀ ਹੈ, ਤੇ ਸ਼ਾਹਨਿਵਾਜ ਇਹ ਤੁਰਕ ਹੈ, ਸਾਡਾ ਭਰਾ ਹੈ, ਅਸੀਂ ਇਹਨੂੰ ਕਿਉਂ ਮਾਰੀਏ, ਇਹਨੂੰ ਕਿਉਂ ਮਾਰ ਕੇ ਆਪਣੀ ਜਾਨ ਨੂੰ ਗਵਾਈਏ, ਇਹ ਤਾਂ ਸਾਡਾ ਭਰਾ ਹੀ ਲੱਗਦਾ ਹੈ। ਇਸ ਤਰ੍ਹਾਂ ਇਹਨਾਂ ਤੁਰਕਾਂ ਨੇ ਸੋਚਿਆ ਕਿ ਇਹ ਵੀ ਤੁਰਕ ਹੈ, ਅਸੀਂ ਇਹਨੂੰ ਨਹੀਂ ਮਾਰਾਂਗੇ।
ਤਬ ਕੌੜਾ ਮਲ ਕਰ ਗੁਰ ਆਦ ਸਿੰਘ ਖੜਾਏ ਆਪਣੇ ਪਾਰ।
ਜਦੋਂ ਤੁਰਕਾਂ ਨੇ ਇਸ ਤਰ੍ਹਾਂ ਕੀਤਾ, ਕੌੜੇ ਮਲ ਦੀ ਫੌਜ ਨੇ ਇਸ ਤਰ੍ਹਾਂ ਕੀਤਾ, ਤੇ ਕੌੜੇ ਮਲ ਨੇ ਇੱਕ ਆਸ ਕੀਤੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ, ਵੀ ਖਾਲਸਾ ਪੰਥ ਹੀ ਹੈ, ਜਦੋਂ ਔਖੇ ਵੇਲੇ ਕੰਮ ਆਵੇ ਉਦੋਂ ਖਾਲਸਾ ਪੰਥ ਹੀ ਹੈ। ਤੇ ਇਸ ਕੌੜਾ ਮਲ ਨੇ ਅਰਦਾਸ ਕੀਤੀ, ਖਾਲਸਾ ਜੀ ਉਹ ਹੁਣ ਤੁਸੀਂ ਮੇਰੇ ਰਾਖੇ ਹੋ, ਇਹ ਮੇਰੇ ਬੰਦੇ ਮੇਰਾ ਸਾਥ ਛੱਡ ਕੇ ਭੱਜ ਗਏ, ਹੁਣ ਤੁਸੀਂ ਮੇਰੇ ਰਾਖੇ ਹੋ, ਧੰਨ ਗੁਰੂ ਨਾਨਕ ਮਹਾਰਾਜ ਮੇਰੀ ਆਸ ਪੂਰੀ ਕਰਨਗੇ।
ਸ਼ਾਹਨਿਵਾਜ ਨੇ ਕੀ ਜ਼ੋਰ,
ਤਾਂ ਫਿਰ ਸ਼ਾਹਨਿਵਾਜ ਨੇ ਜ਼ੋਰਦਾਰ ਹੱਲਾ ਕੀਤਾ ਹੈ।
ਸਹੁ ਕੌੜਾ ਮਲ ਕੋੜੋ ਤੋਰ,
ਇਧਰ ਕੌੜਾ ਮਲ ਵੀ ਤਿਆਰ ਬਰ ਤਿਆਰ ਹੋਇਆ, ਤੇ ਉਹਨੇ ਆਖਿਆ ਸ਼ਾਹਨਿਵਾਜ ਨੇ ਆਖਿਆ ਕੌੜਾ ਮਲ ਸਾਹਮਣੇ ਹੋ, ਤੇ ਜਦੋਂ ਆਮੋ ਸਾਹਮਣੇ ਹੋਏ ਹਨ।
ਅਬ ਹੈ ਖਾਲਸੇ ਜੀ ਕੋ ਵੇਲਾ,
ਇਧਰ ਕੌੜਾ ਮਲ ਆਖਣ ਲਗਾ ਕਿ ਖਾਲਸਾ ਜੀ ਹੁਣ ਵੇਲਾ ਹੈ ਕਿ ਸ਼ਾਹਨਿਵਾਜ ਆਪਣੀ ਫੌਜਾਂ ਲੈ ਕੇ ਆਇਆ, ਜਦੋਂ ਔਖੇ ਵੇਲੇ ਕੋਈ ਭੀੜ ਪਵੇ ਉਦੋਂ ਖਾਲਸਾ ਪੰਥ ਹੀ ਸਹਾਈ ਬਣਦਾ ਹੈ।
ਕਰ ਆਇਓ ਹਮ ਪਰ ਵਹਿਲਾ,
ਸਾਡੇ ਉੱਤੇ ਹੱਲਾ ਕਰਕੇ ਆਇਆ ਸ਼ਾਹਨਿਵਾਜ, ਸਾਡੇ ਆਪਣੇ ਬੰਦੇ ਗਦਾਰ ਬਣ ਗਏ, ਸਾਡੇ ਆਪਣੇ ਬੰਦੇ ਸਾਡਾ ਸਾਥ ਛੱਡ ਗਏ ਹਨ, ਹੁਣ ਖਾਲਸਾ ਪੰਥ ਹੀ ਮੇਰਾ ਸਹਾਈ ਹੈ।
ਸਿੰਘਨ ਕਯੋ ਕਚ ਗਮ ਕਰ ਨਾਈ,
ਸਿੰਘ ਕਹਿਣ ਲੱਗੇ ਕੌੜਾ ਮਲ ਫਿਕਰ ਨਾ ਕਰ, ਸਾਨੂੰ ਕਾਹਦਾ ਡਰ ਹੈ, ਅਸੀਂ ਤਾਂ ਪਹਿਲੇ ਹੀ ਤਿਆਰ ਬਰ ਤਿਆਰ ਹਾਂ, ਖਾਲਸਾ ਨਾ ਲੜਨ ਤੋਂ ਹਟਦਾ ਹੈ ਨਾ ਮਰਨ ਤੋਂ ਹਟਦਾ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ, ਇਹ ਬਚਨ ਹੈ ਗੁਰਬਾਣੀ ਦਾ। ਇਸ ਕਰਕੇ ਖਾਲਸਾ ਪੰਥ ਤਿਆਰ ਬਰ ਤਿਆਰ ਹੈ ਨਾ ਲੜਦਾ ਹੈ, ਤੇ ਜਦੋਂ ਲੜਦਾ ਹੈ ਉਦੋਂ ਪੈਰ ਪਿੱਛੇ ਨਹੀਂ ਕਰਦਾ, ਪੈਰ ਅੱਗੇ ਕਰਕੇ ਤੁਰਦਾ ਹੈ, ਇਹ ਖਾਲਸੇ ਦਾ ਪ੍ਰਣ ਹੈ।
ਨਜ਼ਦੀਕ ਆਵੇ ਹਮਦੇ ਬਤਾਏ,
ਨੇੜੇ ਤਾਂ ਆਵੇ ਇਹ ਸ਼ਾਹਨਿਵਾਜ, ਦੱਸਾਂਗੇ ਇਹਨੂੰ ਵੀ ਕਿੰਨੇ ਵੀਹਾਂ ਦਾ ਸੋ ਹੁੰਦਾ, ਸਾਡੇ ਸਾਹਮਣੇ ਆਵੇ ਸ਼ਾਹਨਿਵਾਜ, ਦੱਸਾਂਗੇ ਵੀ ਨਾਨੀ ਯਾਦ ਕਰਾਵਾਂਗੇ ਵੀ ਸ਼ਾਹਨਿਵਾਜ ਤੇਰੀ ਮਾਂ ਕੌਣ ਸੀ, ਤੇਰਾ ਨਾਨਾ ਕੌਣ ਸੀ, ਇਹ ਯਾਦ ਕਰਾਵਾਂਗੇ।
ਨਜ਼ਦੀਕ ਆਵੇ ਹਮ ਨਹੀਂ ਬਤਾਏ,
ਨੇੜੇ ਤਾਂ ਆਵੇ ਦੱਸਾਂਗੇ ਇਹਨੂੰ ਵੀ ਅਸੀਂ ਕੌਣ ਆ, ਅਸੀਂ ਖਾਲਸਾ ਪੰਥ ਕੌਣ ਆ, ਅਸਾਰੇ ਹਾਬੇ ਹਯਾਤ ਛੁਕਿਆ ਹੈ, ਆਬੇ ਹਯਾਤ ਦਾ ਮਤਲਬ ਹੈ ਖੰਡੇ ਦਾ ਅੰਮ੍ਰਿਤ, ਉਹ ਛੱਕ ਕੇ ਅਸੀਂ ਭਾਵੇਂ ਪਹਿਲਾਂ ਕਾਇਰ ਸੀ, ਅੱਜ ਅਸੀਂ ਸੂਰਮੇ ਹੋ ਗਏ ਆ, ਅੱਜ ਅਸੀਂ ਸ਼ੇਰ ਬਣ ਕੇ ਦੱਸਾਂਗੇ ਇਹਨੂੰ ਸ਼ਾਹਨਿਵਾਜ ਨੂੰ ਵੀ ਅਸੀਂ ਕੌਣ ਆ, ਅਸੀਂ ਕਿਹਦੇ ਪੁੱਤਰ ਹਾਂ, ਅਸੀਂ ਖਾਲਸਾ ਪੰਥ ਕੋਈ ਐਵੇਂ ਨਹੀਂ, ਦੋਵੇਂ ਹੱਥ ਜਦੋਂ ਕਰਾਂਗੇ ਫਿਰ ਦੱਸਾਂਗੇ ਇਹਨੂੰ।
ਹਮ ਦੇ ਬਤਾਈ ਹਮ ਆਗੇ ਉਹ ਖਲੇ ਤਿਆਰ, ਲਿਵੇਂਗੇ ਉਸ ਤੁਰਤੇ ਮਾਰ,
ਅਸੀਂ ਦੱਸਾਂਗੇ ਇਹਨੂੰ ਅਸੀਂ ਪਹਿਲਾਂ ਹੀ ਤਿਆਰ ਬਰ ਤਿਆਰ ਆ, ਸਾਹਮਣੇ ਤਾਂ ਸਾਡੇ ਆਵੇ ਅੱਗੇ ਤਾਂ ਆਵੇ, ਅਸੀਂ ਤੁਰਤ ਫੁਰਤ ਉਸ ਨੂੰ ਮਾਰ ਲਵਾਂਗੇ।
ਓਏਰਾ ਤੋਲੋ ਆਏ ਨਿਵਾਜੇ ਕਯੋ ਕੋੜੇ ਨਿਮਕ ਹਰਾਮ,
ਸ਼ਾਹਨਿਵਾਜ ਸਾਹਮਣੇ ਆਇਆ ਕੌੜਾ ਮਲ ਦੇ, ਤੇ ਕਹਿਣ ਲੱਗਾ ਕੌੜਾ ਮਲ ਤੂੰ ਨਮਕ ਹਰਾਮ ਬਣ ਗਏ, ਨਮਕ ਖਾ ਕੇ ਸਾਡੀ ਹਰਾਮੀ ਕਰ ਰਹੇ, ਤੂੰ ਸਾਡਾ ਨਮਕ ਖਾਇਆ ਸੀ, ਅੱਜ ਸਾਡੇ ਵੱਲੋਂ ਤੂੰ ਲੜਨ ਆਇਆ ਸਾਡੇ ਨਾਲ, ਤੂੰ ਨਮਕ ਹਰਾਮੀ ਹੈ। ਜਦੋਂ ਇਸ ਤਰ੍ਹਾਂ ਬਚਨ ਕੀਤਾ ਸਾਜ ਨਿਵਾਜ ਨੇ ਇਸ ਕੌੜਾ ਮਲ ਨੂੰ,
ਅਖੈ ਤੂੰ ਸ਼ਸਤਰ ਸੰਭਾਲ ਤੂੰ, ਅਖੈ ਤੂੰ ਤੁਰਕ ਸਲਾਮ,
ਜਾਂ ਤਾਂ ਤੂੰ ਸ਼ਸਤਰ ਸੰਭਾਲ, ਤਿਆਰ ਪਰ ਤਿਆਰ ਹੋ, ਆਪਣਾ ਘੋੜਾ ਅੱਗੇ ਕਰ, ਜਾਂ ਫਿਰ ਸਾਨੂੰ ਸਲਾਮ ਕਰ। ਸਲਾਮ ਕਰਦਾ ਭਾਵ ਸਾਡੀ ਈਨ ਮਨ, ਦੋਵਾਂ ਚੋਂ ਇੱਕ ਕੰਮ ਕਰ, ਜਾਂ ਸਾਡੀ ਈਨ ਮੰਨ ਕੇ ਇੱਥੋਂ ਤੁਰ ਜਾ, ਜਾਂ ਸ਼ਸਤਰ ਸੰਭਾਲ ਤੇ ਮਰਨ ਨੂੰ ਤਿਆਰ ਬਰ ਤਿਆਰ ਹੋ ਜਾ।
ਤਬ ਕੋੜਾ ਮਲ ਸਿੰਘਨ ਕਯੋ ਬੋਲਤ ਸ਼ਾਹ ਨਿਵਾਜੈ ਆਇਓ।
ਤਾਂ ਕੌੜੇ ਮਲ ਨੇ ਸਿੰਘਾਂ ਨੂੰ ਆਖਿਆ, ਖਾਲਸਾ ਜੀ ਦੇਖੋ ਇਹ ਸ਼ਾਹ ਨਿਵਾਜ ਕੀ ਬੋਲਦਾ ਹੈ, ਮੈਂ ਤੁਹਾਡਾ ਹੀ ਮੈਤੀ ਹਾਂ, ਤੁਹਾਡਾ ਦੁਸ਼ਮਣ ਨਹੀਂ, ਇਹ ਸਾਨੂੰ ਨਮਕ ਹਰਾਮੀ ਆਖਦਾ ਹੈ, ਤੁਸੀਂ ਆਪੇ ਸੁਣ ਲਵੋ।
ਸਿੰਘਨ ਦੀਨੀ ਛਲਕ ਚਲਾਏ, ਲਗੀ ਕਲੇਜੇ ਨਿਵਾਜੇ ਛਾਏ।
ਇਕਦਮ ਗੁਰੂ ਕੇ ਪਿਆਰਿਆਂ ਨੇ ਆਪਣੀ ਬੰਦੂਕਾਂ ਚ ਜਦੋਂ ਠਾਂ ਠਾਂ ਕਰਦੀਆਂ ਗੋਲੀਆਂ ਛੱਡੀਆਂ, ਛਲਕਾਂ ਛੱਡੀਆਂ, ਇਕਦਮ ਛੂਕਦੀਆਂ ਗੋਲੀਆਂ ਗਈਆਂ, ਤੇ ਇਹ ਸ਼ਾਹ ਨਿਵਾਜ ਦੇ ਸ਼ਬਦ ਵਿਖੇ ਛਾਤੀ ਤੇ ਜਦੋਂ ਗੋਲੀ ਲੱਗੀ ਆ, ਜਿਹੜੇ ਹੋਰ ਵੀ ਨਾਲ ਸੂਰਮੇ ਸਨ, ਕਈਆਂ ਦੇ ਗੋਲੀਆਂ ਲੱਗੀਆਂ ਤੇ ਉਸੇ ਦੇ ਕੇ ਧਰਮ ਦੇ ਕੇ ਧਰਤੀ ਤੇ ਗਿਰੇ ਹਨ।
ਘੋੜੇ ਤੋਂ ਭੂਮ ਮੈਂ ਪੜਾ,
ਝੂਮ ਕੇ ਧਰਤੀ ਤੇ ਗਿਰਿਆ, ਘੋੜੇ ਥੱਲੇ ਗਿਰਿਆ, ਧਰਤੀ ਤੇ ਉੱਤੇ ਗਿਰਿਆ ਹੈ।
ਗੋਲੀ ਲੱਗੀ ਫਿਰ ਭਇਓ ਨਾ ਖੜਾ,
ਜਦੋਂ ਗੋਲੀ ਲੱਗੀ ਫਿਰ ਖੜਾ ਨਹੀਂ ਹੋਇਆ ਸ਼ਾਹ ਨਿਵਾਜ, ਘੋੜੇ ਥੱਲੇ ਗਿਰ ਕੇ ਧਰਤੀ ਤੇ ਗਿਰ ਗਿਆ ਹੈ ਤੇ ਉੱਥੇ ਹੀ ਪੈ ਗਿਆ ਹੈ।
ਏਕ ਸਿੰਘ ਤਬ ਉੱਤਰ ਹੋਇਓ ਖੜਾ, ਕਾਟ ਸੀਸ ਹਥਲੀ ਨੂੰ ਫੜਾ।
ਸਿੰਘਾਂ ਨੇ ਫਿਰ ਵੀ ਬਸ ਨਹੀਂ ਕੀਤੀ ਵੀ ਖਾਲਸੇ ਨੇ ਇਹਦਾ ਨਾਮ ਵਧਾਉਣਾ ਹੈ, ਵੀ ਕੌੜਾ ਮਲ ਕੋਈ ਬਹਾਦਰ ਹੈ, ਤਾਂ ਖਾਲਸਾ ਪੰਥ ਇਹਦੇ ਨਾਲ ਆਇਆ। ਬਹਾਦਰੀ ਵਿਖਾਉਣ ਲਈ ਗੁਰੂ ਕਾ ਸਿੰਘ ਦੌੜਿਆ, ਤਲਵਾਰ ਕੱਢੀ, ਸ਼ਮਸ਼ੇਰ ਬਾਹਰ ਕੱਢ ਕੇ ਤੇ ਸੀਸ ਝਟਕਾਇਆ ਇਸ ਸ਼ਾਹ ਨਿਵਾਜ ਦਾ। ਸੀਸ ਝਟਕਾ ਕੇ ਗੁਰੂ ਕਾ ਪਿਆਰਾ ਟੰਗ ਕੇ ਬਰਛੇ ਦੇ ਚੋਟੀ ਤੇ ਉਹ ਸੀਸ ਜਦੋਂ ਇੱਧਰ ਲਿਆਉਣ ਲੱਗਾ ਹੈ,
ਮੀਰ ਮਨੋਂ ਟਿਕਦੇ ਉਹ ਪਹੁੰਚਾਏ,
ਤੇ ਬਰਛੇ ਤੇ ਟੰਗ ਕੇ ਉਹ ਸੀਸ ਸ਼ਾਹ ਨਿਵਾਜ ਦਾ ਲੈ ਕੇ ਆਇਆ ਗੁਰੂ ਕਾ ਸੂਰਮਾ। ਕਹਿਣ ਲੱਗਾ, ਕੌੜਾ ਮਲ ਜੀ ਇਹ ਲੋ ਸੀਸ, ਇਹ ਤੁਹਾਡਾ ਕਿਤਾਬ ਹੈ, ਤੁਸੀਂ ਇਸ ਸੀਸ ਨੂੰ ਲੈ ਜਾਓ ਮੀਰ ਮਨੂ ਕੋਲ ਤੇ ਆਪਣਾ ਇਨਾਮ ਪ੍ਰਾਪਤ ਕਰੋ।
ਇਕਤ ਸੀਸ ਖੁਸ਼ੀ ਭਈ ਵਾਏ।
ਕੌੜਾ ਮਲ ਉਸ ਸੀਸ ਨੂੰ ਲੈ ਕੇ ਮੀਰ ਮਨੂ ਕੋਲ ਗਿਆ ਤੇ ਮੀਰ ਮਨੂ ਬੜਾ ਖੁਸ਼ ਹੋਇਆ। ਕੌੜਾ ਮਲ, ਵਾਹ ਤੂੰ ਮੇਰਾ ਬਹਾਦਰ ਸੂਰਮਾ, ਤੇ ਬੜਾ ਖੁਸ਼ ਹੋਣ ਕੇ ਇਹ ਕਹਿਣ ਲੱਗਾ ਹੈ,
ਕਾਗਜ਼ ਕਲਮ ਸੋ ਨਿਜ ਹੱਥ ਲੀਨ, ਕੌੜਾ ਮਲ ਬਹਾਦਰ ਖਿਤਾਬ ਲਿਖ ਦੀਨ।
ਬੜੀ ਬਹਾਦਰੀ ਦੇ ਬਚਨ ਆਖੇ ਮੀਰ ਮਨੂ ਨੇ, ਤੇ ਕਾਗਜ਼ ਕਲਮ ਅਤੇ ਸ਼ਾਹੀ ਦਵਾਤ ਲੈ ਕੇ ਲਿਖਣ ਲਗਾ ਤੇ ਕੌੜਾ ਮਲ, ਅੱਜ ਤੋਂ ਬਾਅਦ ਤੂੰ ਕੌੜਾ ਮਲ ਬਹਾਦਰ ਹੈ, ਤੈਨੂੰ ਮੈਂ ਕਿਤਾਬ ਦੇ ਰਿਹਾ, ਤੈਨੂੰ ਮੈਂ ਐਸਾ ਕਿਤਾਬ ਦੇਵਾਂਗਾ, ਕੌੜਾ ਮਲ ਕੋਈ ਆਮ ਕਾਇਰ ਨਹੀਂ, ਕੌੜਾ ਮਲ ਬਹਾਦਰ ਹੈ, ਤੇ ਇਹ ਕਿਤਾਬ ਅੱਜ ਤੋਂ ਤੈਨੂੰ ਦੇ ਰਿਹਾ ਹਾਂ।
ਜੋ ਕੌੜਾ ਮਲ ਕਰੀ ਖਾਲਸਾ ਭਲੇ, ਤੁਰਤ ਫੁਰਤ ਸੋ ਤਿਸ ਕੋ ਫਲੇ।
ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਬਚਨ ਹੈ ਗੁਰਬਾਣੀ ਦਾ, ਵੀ ਹੁਣੇ ਕਰੋ ਹੁਣੇ ਫਲ ਮਿਲ ਜਾਏਗਾ। ਜੋ ਕੌੜੇ ਮਲ ਨੇ ਕੀਤਾ ਸੀ ਖਾਲਸੇ ਪੰਥ ਨਾਲ, ਹਿਮਾਇਤੀ ਕੀਤੀ ਖਾਲਸੇ ਪੰਥ ਨਾਲ, ਖਾਲਸੇ ਪੰਥ ਦੀ ਸਹਾਇਤਾ ਕੀਤੀ, ਉਹਨੂੰ ਉਸੇ ਵੇਲੇ ਫਲ ਮਿਲ ਗਿਆ। ਜਿਹੜਾ ਖਾਲਸੇ ਪੰਥ ਨਾਲ ਮਿਲ ਕੇ ਰਵੇਗਾ ਭਾਈ, ਅੱਜ ਵੀ ਹੈ ਮਿਲ ਕੇ ਰਵੇਗਾ, ਉਹ ਖਾਏ ਨਾ ਜਮਕਾ ਬਾਣ, ਉਹ ਜਮਦਾ ਬਾਣ ਨਹੀਂ ਖਾਵੇਗਾ ਭਾਵ ਨਰਕਾਂ ਨੂੰ ਨਹੀਂ ਜਾਵੇਗਾ। ਜਿਹੜਾ ਸਿੰਘਾਂ ਨਾਲ ਟੁੱਟਦਾ ਰਵੇਗਾ, ਈਰਖਾ ਕਰੇਗਾ, ਵੈਰ ਕਰੇਗਾ, ਉਹ ਹਰ ਵੇਲੇ ਦੁਖੀ ਰਵੇਗਾ। ਇਸੇ ਤਰ੍ਹਾਂ ਕੌੜਾ ਮਲ ਜਿਹਨੇ ਖਾਲਸੇ ਪੰਥ ਦੀ ਸਹਾਇਤਾ ਕੀਤੀ, ਕਵੀ ਜੀ ਆਖਦੇ ਉਹਨੇ ਉਸੇ ਵੇਲੇ ਫਲ ਪ੍ਰਾਪਤ ਕੀਤਾ ਹੈ ਕਿ ਉਹਨੂੰ ਬਹਾਦਰੀ ਦਾ ਕਿਤਾਬ ਪ੍ਰਾਪਤ ਹੋਇਆ ਹੈ।
ਅੱਗੇ ਸੁਣੋ ਹੋਰ ਵੀ ਸਾਖੀ,
ਹੋਰ ਵੀ ਸਾਖੀ ਸੁਣੋ ਖਾਲਸਾ ਜੀਓ।
ਹਮ ਬਦੀਆਂ ਜੋ ਹਮ ਤੀ ਪਾਕੇ,
ਆਖਦੇ ਜਿਵੇਂ ਅਸਾਂ ਨੇ ਸੁਣੇ ਆਪਣੇ ਵੱਡੇ ਵਡੇਰਿਆਂ ਤੋਂ, ਅਸੀਂ ਤੁਹਾਨੂੰ ਸੁਣਾਉਂਦੇ ਹਾਂ।
ਦੋਏਰਾ 1806-6 ਬਯੋ ਸ਼ਾਹ ਨਿਵਾਜ ਬਹੀਰ,
1806 ਬਿਕਰਮੀ, ਇਹ ਬੰਦਾ ਹੈ 1749 ਈਸਵੀ ਵਿਖੇ, 1749 ਈਸਵੀ ਵਿਖੇ ਜਦੋਂ ਸ਼ਾਹ ਨਿਵਾਜ ਮਰਿਆ ਹੈ।
ਰਤਨ ਸਿੰਘ ਨੇ ਜਿਮ ਸੁਣਿਓ ਲਿਖਿਓ ਸਹਿਤ ਤਬੀਰ,
ਜਿਵੇਂ ਸੁਣਿਆ ਹੈ ਰਤਨ ਸਿੰਘ ਜੀ ਭੰਗੂ ਜੀ ਨੇ, ਕਵੀ ਜੀ ਨੇ ਸੁਣਿਆ ਹੈ ਲਿਖਿਆ, ਉਸੇ ਤਰ੍ਹਾਂ ਬਾ ਤਰਤੀਬ ਵਿਧੀਵਤ ਲਿਖਿਆ ਹੈ ਕਵੀ ਜੀ ਨੇ ਤੇ ਖਾਲਸਾ ਜੀ ਆਪ ਜੀ ਸੁਣੋ, ਇਹ ਤੁਹਾਡਾ ਇਤਿਹਾਸ ਹੈ, ਖਾਲਸੇ ਪੰਥ ਦਾ ਇਤਿਹਾਸ ਹੈ।
ਸਾਖੀ ਸ੍ਰੀ ਅੰਮ੍ਰਿਤਸਰ ਜੀ ਕੀ, ਇੱਕ ਇੱਕ ਚੁਬੈ ਤਾਲ ਗੁਰ ਸਭ ਕਲ ਦੂਰ ਕਰਾਏ।
ਸਾਖੀ ਸੁਣੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ, ਐਸਾ ਸਰੋਵਰ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਹੁਣ ਕਵੀ ਜੀ ਆਖਦੇ ਖਾਲਸਾ ਜੀ ਸਾਖੀ ਸੁਣੋ ਦਰਬਾਰ ਸਾਹਿਬ ਜੀ ਦੀ, ਅਤੇ ਉਸ ਸਰੋਵਰ ਦੀ ਜਿੱਥੇ ਨਹਾ ਕੇ ਜਿੱਤ ਨਹਾਤਾ ਕਊਆ ਹੰਸ ਹੋਏ, ਹੁਣ ਉਹਦੀ ਸਾਖੀ ਸੁਣੋ ਜੀ।
ਜੋ ਪਈ ਮੁਲਕ ਲੋਟ ਅੰਮ੍ਰਿਤ ਸਾਰੇ ਆਵੈ, ਦੀਵਾਲੀ ਵਿਸਾਖੀ ਮੇਲਾ ਲਾਵੈ।
ਜਦੋਂ ਵੀ ਖਾਲਸਾ ਪੰਥ 18ਵੀਂ ਸਦੀ ਵਿਖੇ ਕੋਈ ਹੱਲਾ ਮਾਰਦਾ ਸੀ, ਕੋਈ ਮੁਕਾਬਲਾ ਕਰਦਾ ਸੀ, ਕੋਈ ਜੰਗ ਫਤਿਹ ਕਰਕੇ ਆਉਂਦਾ ਸੀ, ਉਦੋਂ ਖਾਲਸੇ ਪੰਥ ਦੀ ਮਰਿਆਦਾ ਸੀ ਕਿ ਉਹ ਸਾਰਾ ਚੜਾਵਾ, ਸਾਰਾ ਲੁੱਟ ਕੁੱਟ ਦਾ ਸਮਾਨ ਉਹ ਖਾਲਸਾ ਪੰਥ ਅਰਪਣ ਕਰਦਾ ਸੀ ਦਰਬਾਰ ਸਾਹਿਬ। ਜਿਹੜਾ ਗੁਰੂ ਘਰ ਦੇ ਮੁੱਖ ਵਜ਼ੀਰ ਸਨ ਜਾਂ ਖਾਲਸੇ ਪੰਥ ਦੇ ਉਸ ਵੇਲੇ ਮੁਖੀ ਜਥੇਦਾਰ ਸਨ, ਭਾਵੇਂ ਜਿਤਨਾ ਵੀ ਪੈਸਾ ਸੋਨਾ ਚਾਂਦੀ ਹੈ ਉਹ ਸਾਰਾ ਖਾਲਸਾ ਪੰਥ ਉੱਥੇ ਅਰਪਣ ਕਰਦਾ ਸੀ। ਦੋ ਖਾਸ ਤਿਉਹਾਰ ਹਨ ਖਾਲਸੇ ਪੰਥ ਦੇ, ਭਾਵੇਂ ਲੋਕੀ ਕਹਿੰਦੇ ਦੂਜਿਆਂ ਦੇ ਤਿਉਹਾਰ ਹਨ, ਕੋਈ ਦੀਵਾਲੀ ਕੋਈ ਵਿਸਾਖੀ, ਪਰ ਨਹੀਂ ਖਾਲਸਾ ਜੀ, ਉਹ ਬੰਦੀ ਛੋੜ ਦਿਵਸ ਦੀਵਾਲੀ ਦਾ ਤਿਉਹਾਰ ਆ, ਅਤੇ ਦੂਜਾ ਤਿਉਹਾਰ ਹੈ ਜਿਹਨੂੰ ਆਖਦੇ ਵਿਸਾਖੀ ਦਾ ਤਿਉਹਾਰ। ਇਹ ਦੋ ਤਿਉਹਾਰ, ਦੋ ਦਿਨ ਖਾਸ ਤੌਰ ਤੇ ਖਾਲਸਾ ਬਣਾਉਂਦਾ ਸੀ ਅੰਮ੍ਰਿਤਸਰ ਸਾਹਿਬ, ਤੇ ਉਹਨਾਂ ਦਿਹਾੜਾ ਵਿੱਚ ਖਾਲਸਾ ਪੰਥ ਇਕੱਠਾ ਹੁੰਦਾ ਸੀ, ਸਾਰੇ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਸਨ।
ਹਰਿਮੰਦਰ ਸੁਣੈ ਸੁਗਿਆ,
ਇਹਨਾਂ ਦੋ ਦਿਨਾਂ ਵਿਖੇ ਦੀਵਾਲੀ ਦੇ ਤਿਉਹਾਰ ਵਿਖੇ ਅਤੇ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਇਕੱਠਾ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗੁਰਬਾਣੀ ਦਾ ਕੀਰਤਨ ਸੁਣਦਾ ਤੇ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਤੇ ਗੁਰੂ ਦੀ ਤਾਬਿਆ ਦੇ ਵਿੱਚ ਬਹਿ ਕੇ ਮੁੱਖ ਵਜ਼ੀਰ ਗੁਰਬਾਣੀ ਦਾ ਜਾਪ ਕਰਦੇ ਸਨ।
ਬਚਨਨ ਪਰ ਲਾਵੈ ਧਿਆਨ,
ਜਿਹੜੇ ਜਿਹੜੇ ਗੁਰੂ ਕੇ ਪਿਆਰੇ ਗੁਰਬਾਣੀ ਦਾ ਜਾਪ ਸੁਣਦੇ, ਗੁਰਬਾਣੀ ਕੀਰਤਨ ਸੁਣਦੇ ਹਨ, ਉਹਨਾਂ ਦਾ ਇੱਕੋ ਧਿਆਨ ਸੀ ਕਿ ਹਰ ਵੇਲੇ ਜੁੜੇ ਰਹਿਣਾ ਗੁਰੂ ਕੇ ਸ਼ਬਦ ਨਾਲ, ਗੁਰੂ ਕੀ ਬਾਣੀ ਨਾਲ, ਇੱਕੋ ਧਿਆਨ ਸੀ ਉਹਨਾਂ ਦਾ, ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾਉ। ਇਸ ਤਰ੍ਹਾਂ ਗੁਰੂ ਕੇ ਪਿਆਰੇ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਧਿਆਨ ਲਗਾਉਂਦੇ ਹਨ।
ਅਕਾਲ ਬੁੰਗੇ ਚੜ ਤਖਤੈ ਮੈਂ,
ਇਹ ਹੈ ਸ਼ਾਂਤੀ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ। ਦੂਜਾ ਪ੍ਰਤੀਕ ਹੈ ਸ਼ਕਤੀ ਦਾ, ਕ੍ਰਾਂਤੀ ਦਾ, ਮੀਰੀ ਪੀਰੀ ਸ੍ਰੀ ਅਕਾਲ ਤਖ਼ਤ ਸਾਹਿਬ, ਜਿੱਥੇ ਬਹਿ ਕੇ ਗੁਰੂ ਕੇ ਪਿਆਰੇ ਦੀਵਾਨ ਲਗਾਉਂਦੇ ਹਨ, ਢਾਡੀ ਵਾਰ ਦਾ ਗਾਇਨ ਕਰਦੇ ਹਨ।
ਲਾਏ ਦੀਵਾਨ ਗੁਰਮਤੇ ਮਤੈ,
ਉੱਥੇ ਦੀਵਾਨ ਲਗਾਉਂਦੇ ਹਨ, ਗੁਰਮਤਾ ਕਰਦੇ ਹਨ ਖਾਲਸਾ ਪੰਥ ਜੀ।
ਸਰਬੱਤ ਖਾਲਸਾ ਹੋਏ ਅਦਾਲਤ, ਅਸਿੱਖ ਨਗਾਰ ਸਿੰਘਨ ਪ੍ਰਤਪਾਲਤ।
ਸਾਡੀ ਅਦਾਲਤ ਇਹੀ ਹੈ, ਉਹ ਕਿਹੜੀ ਅਦਾਲਤ ਹੈ? ਅਕਾਲ ਤਖ਼ਤ ਸਾਹਿਬ, ਜਿੱਥੇ ਸਰਬੱਤ ਖਾਲਸਾ ਇਕੱਠਾ ਹੋ ਕੇ ਗੁਰਮਤਾ ਕਰਦਾ ਹੈ, ਭਾਵੇਂ ਕੋਈ ਗੁਰਮਤਾ ਕਰਨਾ ਹੈ ਗੁਰਬਾਣੀ ਦੇ ਅਕੋਰਡਿੰਗ, ਜਾਂ ਕਿਸੇ ਹੋਰ ਦੇ ਅਕੋਰਡਿੰਗ ਉਹ ਸਾਰਾ ਗੁਰਮਤਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਕਰਦਾ ਹੈ।
ਸਿੱਖਨ ਗਾਰ ਸਿੰਘਨ ਪ੍ਰਿਤ ਪਾਲਤ,
ਸਿੱਖਨ ਗਾਰ ਜਿਹੜੇ ਅਸਿੱਖ ਹਨ, ਦੁਸ਼ਟ ਹਨ, ਖਾਲਸੇ ਪੰਥ ਦੇ ਵੈਰੀ ਹਨ, ਉਹਨਾਂ ਨੂੰ ਗਾਰਨ ਲਈ ਮਾਰਨ ਲਈ ਖਾਲਸਾ ਪੰਥ ਗੁਰਮਤਾ ਇੱਥੇ ਹੀ ਕਰਦਾ ਸੀ। ਦੂਜਾ ਭਾਵ ਜਿਹੜੇ ਸਿੱਖ ਹਨ, ਗੁਰੂ ਕੇ ਪਿਆਰੇ, ਨਾਮ ਦੇ ਰਸੀਏ, ਉਹਨੂੰ ਕੋਈ ਖਿਤਾਬ ਦੇਣਾ, ਉਹ ਖਿਤਾਬ ਵੀ ਇੱਥੇ ਹੀ ਮਿਲਦਾ ਸੀ। ਨਵਾਬ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਵੀ ਇੱਥੇ ਹੀ ਮਿਲਿਆ। ਜਿਹੜੇ ਜਿਹੜੇ ਖਿਤਾਬ ਮਿਲਦੇ ਸਨ ਖਾਲਸੇ ਪੰਥ ਨੂੰ, ਗੁਰੂ ਕੇ ਸਿੰਘਾਂ ਨੂੰ, ਨਾਮ ਦੇ ਰੱਸੀਆਂ ਨੂੰ, ਉਹ ਕਿਤਾਬ ਵੀ ਇੱਥੇ ਮਿਲਦੇ ਸਨ। ਜਿਹੜੇ ਦੁਸ਼ਟ ਸਨ ਉਹਨਾਂ ਨੂੰ ਤਾੜਨ ਦਾ ਕਿਤਾਬ ਵੀ ਖਾਲਸਾ ਪੰਥ ਇੱਥੇ ਹੀ ਦਿੰਦਾ ਸੀ।
ਦੋਹੇਰਾ ਜਿੱਤੇ ਪਾਪ ਉਹ ਖਾਪ ਕਰ, ਲੁੱਟ ਕੁੱਟ ਨਿਤ ਲਿਆਏ।
ਤੇ ਗੁਰੂ ਕੇ ਪਿਆਰੇ ਜਿਹੜੀ ਵੀ ਲੁੱਟ ਕੁੱਟ ਕਰਦੇ ਸਨ, ਕੋਈ ਲੁੱਟ ਕੁੱਟ ਕਰਕੇ ਲਿਆਂਦਾ ਕਿਸੇ ਮਾਲ ਦੀ, ਕਿਸੇ ਸੋਨੇ ਚਾਂਦੀ ਦੀ, ਜਿਤਨਾ ਮਾਲ ਲੁੱਟ ਕੁੱਟ ਕੇ ਲਿਆਂਦੇ ਸੀ, ਖਾਲਸੇ ਪੰਥੀ ਮਰਾਦਾ ਸੀ ਆਉਣ ਤੋਂ ਬਾਅਦ ਇੱਕਦਮ ਆ ਕੇ ਇਸ਼ਨਾਨ ਕਰਨਾ ਸ੍ਰੀ ਅੰਮ੍ਰਿਤਸਰ ਸਰੋਵਰ ਵਿਖੇ।
ਇੱਕ ਇੱਕ ਚੁੱਬੈ ਤਾਲ ਗੁਰ ਸਭ ਕਲ ਦੂਰ ਕਰਾਏ।
ਸਤਨਾਮ ਸ੍ਰੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹਦਾ ਭਾਵ ਉਹ ਨਹੀਂ ਜਿਹੜਾ ਅਸੀਂ ਅੱਜ ਕੱਲ ਲੈਂਦੇ ਹਾਂ। ਅਸੀਂ ਸਾਰਾ ਸਾਲ ਪਾਪ ਕਰੀ ਜਾਂਦੇ ਹਾਂ, ਝੂਠ ਬੋਲੀ ਜਾਂਦੇ ਹਾਂ। ਖਾਲਸਾ ਪੰਥ ਜੀ ਕੋਈ ਮੈਂ ਕਿਸੇ ਨੂੰ ਭੜਕਾਉਣ ਦੀ ਗੱਲ ਨਹੀਂ ਕਰ ਰਿਹਾ, ਇਹ ਸਾਡੇ ਅੰਦਰਲੀ ਗੱਲ ਹੈ। ਅਸੀਂ ਅੰਦਰੋਂ ਭਾਵੇਂ ਪਛਤਾਪ ਨਹੀਂ ਕਰਦੇ, ਪਾਪ ਕਰਦਿਆਂ ਜਾਣ ਬੂਝ ਕੇ, ਤੇ ਫਿਰ ਵੀ ਕਰਦੇ ਹਾਂ, ਚਲੋ ਇਸ਼ਨਾਨ ਕਰ ਲਈ ਸਾਡੇ ਪਾਪ ਧੁੱਤੇ ਜਾਣਗੇ, ਉਹ ਗੱਲ ਨਹੀਂ। ਇੱਥੇ ਉਹ ਭਾਵ ਨਹੀਂ, ਇੱਥੇ ਭਾਵ ਦੂਜਾ ਹੈ। ਖਾਲਸਾ ਪੰਥ ਪਾਪ ਕਰਦਾ ਸੀ, ਕਿਸੇ ਨੂੰ ਝਟਕਾਉਂਦਾ ਸੀ, ਝਟਕਾਉਂਦਾ ਸੀ ਖਾਲਸੇ ਪੰਥ ਲਈ, ਆਪਣੇ ਨਿੱਜੀ ਸਵਾਰਥ ਲਈ ਨਹੀਂ। ਸਾਡਾ ਹੁੰਦਾ ਨਿੱਜੀ ਸਵਾਰਥ, ਚਲੋ ਪੈਸਾ ਕਮਾ ਲਈਏ, ਝੂਠ ਬੋਲ ਲਈਏ, ਠੱਗੀ ਮਾਰ ਲਈਏ, ਇਸ਼ਨਾਨ ਕਰ ਲਈਏ ਅੰਮ੍ਰਿਤਸਰ ਸਾਹਿਬ, ਉਹ ਨਹੀਂ। ਖਾਲਸਾ ਜੀ ਜਿਹੜਾ ਖਾਲਸੇ ਪੰਥ ਦਾ ਇਸ਼ਨਾਨ ਸੀ, ਉਹ ਕੀ ਸੀ? ਪਛਤਾਪ ਦਾ ਇਸ਼ਨਾਨ ਕਿ ਸਤਿਗੁਰ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਦਰਬਾਰ ਲਈ, ਤੁਹਾਡੇ ਦੁਸ਼ਾਂ ਨੂੰ ਝਟਕਾ ਕੇ, ਜੋ ਲੁੱਟ ਕੁੱਟ ਕੇ ਲਾਇਆ ਮਹਾਰਾਜ, ਸਾਨੂੰ ਜਿਹੜਾ ਪਾਪ ਲੱਗਿਆ ਮਹਾਰਾਜ, ਸਾਡੇ ਉਹ ਪਾਪ ਦੂਰ ਕਰਨਾ।
ਉੱਤੇ ਜੋ ਆਪਸ ਮਾਏ ਕਮਾਏ,
ਜਿਹੜੇ ਪਾਪ ਅਸੀਂ ਆਪਸ ਵਿਖੇ ਕਮਾਏ ਹਨ, ਜਾਂ ਅਚਾਨਕ ਕੋਈ ਝੂਠ ਬੋਲਿਆ ਗਿਆ, ਜਾਂ ਅਚਾਨਕ ਕੋਈ ਬਿਨਾਂ ਦੇਖੇ ਕਿਸੇ ਗਰੀਬ ਤੇ ਹੱਤਿਆ ਹੋ ਗਈ, ਗਰੀਬ ਦੀ ਮਾਰ ਹੋ ਗਈ, ਉਹ ਗਰੀਬ ਨੂੰ ਮਹਾਰਾਜ ਸਾਡਾ ਉਹ ਪਾਪ ਮਾਫ ਕਰਨਾ। ਕੋਈ ਗਰੀਬ ਹੱਤਿਆ ਦਾ ਮਾਫ, ਕੋਈ ਹੋਰ ਪਾਪ ਹੈ ਸਤਿਗੁਰੂ ਜੀ ਆਪ ਜੀ ਮਾਫ ਕਰਨਾ, ਤੇ ਖਾਲਸੇ ਪੰਥ ਦੀ ਸਹਾਇਤਾ ਕਰਨਾ।
ਕੋ ਕਮਾਏ ਕੋ ਲੁੱਟ ਖਾਏ, ਤਾਲ ਚੁਬੈ ਤੇ ਸਭ ਨੱਟ ਜਾਏ।
ਕੋਈ ਪਾਪ ਅਚਾਨਕ ਹੋ ਜਾਂਦੇ ਹਨ, ਜਿਹੜੇ ਪਾਪ ਅਚਾਨਕ ਹੋ ਗਏ, ਬੇਸੁਰਤ ਹੋ ਗਏ, ਉਹ ਕਹਿੰਦੇ ਕਮਾਏ ਪਾਪ, ਤੇ ਜਿਹੜੇ ਦੂਜੇ ਪਾਪ ਹਨ ਉਹ ਹੁੰਦੇ ਹਨ ਖਾਲਸੇ ਪੰਥ ਲਈ ਆਪਣੇ ਆਪ ਨੂੰ ਕੁਰਬਾਨ ਕਰਾਉਣ ਲਈ, ਦੁਸ਼ਮਣ ਨੂੰ ਮਾਰਨਾ, ਦੁਸ਼ਮਣ ਦੀ ਫੌਜਾਂ ਨੂੰ ਮਾਰਨਾ, ਹੈ ਤਾਂ ਉਹ ਵੀ ਰੱਬ ਦੇ ਰੂਪ ਹਨ। ਇੱਥੇ ਭਾਵ ਬ੍ਰਹਮ ਗਿਆਨ ਦਾ ਭਾਵ ਆ ਰਿਹਾ ਖਾਲਸਾ ਜੀ, ਉਹ ਕਿਉਂਕਿ ਸਾਰਾ ਰੱਬ ਦਾ ਰੂਪ ਹੈ, ਕੋਈ ਦੁਸ਼ਮਣ ਹੈ ਹੀ ਨਹੀਂ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਏ। ਕਿ ਸਤਿਗੁਰੂ ਜੀ ਕੋਈ ਬੈਰੀ ਨਹੀਂ, ਕੋਈ ਬੇਗਾਨਾ ਨਹੀਂ, ਪਰ ਤੁਹਾਡੇ ਪੰਥ ਲਈ ਮਹਾਰਾਜ ਜਿਹੜਾ ਅਸਾਂ ਨੇ ਜੰਗ ਕੀਤਾ ਹੈ, ਜਿਹੜੇ ਦੁਸ਼ਟਾਂ ਨੂੰ ਮਾਰਿਆ ਸਤਿਗੁਰੂ ਜੀ, ਉਹ ਦੁਸ਼ਟ ਤੁਣੇ ਨੂੰ ਮਾਫ ਕਰਨ ਲਈ ਅਸੀਂ ਤੁਹਾਡੇ ਸਰੋਵਰ ਵਿਖੇ ਇਸ਼ਨਾਨ ਕਰ ਰਹੇ ਹਾਂ। ਮਹਾਰਾਜ ਇਹ ਸਰੋਵਰ ਅੰਮ੍ਰਿਤ ਸਰੋਵਰ ਹੈ, ਇੱਥੇ ਨਹਾ ਕੇ ਸਤਿਗੁਰੂ ਜੀ ਕਾਲੇ ਕਾਂ ਵੀ ਹੰਸ ਬਣ ਜਾਂਦੇ ਹਨ। ਇਸ ਕਰਕੇ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀਓ, ਸਾਡੇ ਸਾਰੇ ਪਾਪ ਗੁਨਾਹ ਇਹ ਮਾਫ ਕਰ ਦੇਣਾ।
ਸੂਰਠਾ ਸੁਨੋ ਸੁਤਾਲ ਪ੍ਰਤਾਪ, ਨਾਏ ਜਾਏ ਜੇ ਪਗ ਦਰ।
ਸੁਣੋ ਖਾਲਸਾ ਜੀਓ, ਇਸ ਤਾਲ ਦਾ ਪ੍ਰਤਾਪ ਇਹ ਆਮ ਤਾਲ ਨਹੀਂ, ਇਹ ਆਮ ਕੋਈ ਛੱਪੜੀ ਨਹੀਂ, ਇਹ ਕੋਈ ਤਲਾਬ ਨਹੀਂ, ਇਹ ਕੋਈ ਹੋਰ ਝੀਲ ਨਹੀਂ। ਕਈ ਕਿੰਤੂ ਕਰਦੇ ਵੀ ਇਹ ਤਾਂ ਸਰੋਵਰ ਦੀ ਕੀ ਲੋੜ ਸੀ। ਭਾਈ ਲੋੜ ਬੜੀ ਸੀ। ਇੱਕ ਤਾਂ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ, ਇਹ ਪਹਿਲਾ ਪਾਣੀ ਹੈ ਵੀ ਖੁੱਲਾ ਪਾਣੀ ਮਿਲ ਜਾਵੇ। ਜਿੱਥੇ ਪਾਣੀ ਦੀ ਕਮੀ ਹੈ ਉੱਥੇ ਸਰੋਵਰ ਬਣਾਏ। ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ ਉੱਥੇ ਸਤਿਗੁਰ ਨੇ ਪਹਿਲਾਂ ਬਣਾਏ ਸਰੋਵਰ ਬਣਾਏ। ਭਾਈ ਬਣਾਓ ਸਰੋਵਰ ਬਣਾਓ, ਬੋਲੀਆਂ ਬਣਾਓ, ਖੂਹ ਲਵਾਓ ਕਿ ਪਾਣੀ ਦੀ ਕਮੀ ਦੂਰ ਹੋਵੇ। ਦੂਜਾ ਕਾਰਨ ਜਿੱਥੇ ਅੱਠ ਪੈਰ ਗੁਰਬਾਣੀ ਦਾ ਜਾਪ ਹੋਵੇ ਤੇ ਉਹ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ। ਜਿੱਥੇ ਹਰ ਵੇਲੇ ਬਾਣੀ ਦਾ ਜਾਪ ਚੱਲਦਾ ਰਹੇ, ਵਾਹਿਗੁਰੂ ਜਪਿਆ ਜਾਵੇ, ਉਹ ਪਾਣੀ ਆਮ ਨਹੀਂ ਰਹਿੰਦਾ, ਉਹਨੂੰ ਕਹਿੰਦੇ ਅੰਮ੍ਰਿਤਸਰ। ਤੇ ਇੱਥੇ ਵੀ ਤਾਂ ਸਰੋਵਰ ਹੈ, ਉਹ ਸਰੋਵਰ ਕਿਉਂ? ਵੀ ਇੱਥੇ ਬਾਣੀ ਦਾ ਜਾਪ ਹੋ ਰਿਹਾ। ਤੀਜਾ ਕਾਰਨ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਸਰੋਵਰ ਕਿਉਂ ਬਣੇ? ਸਰੋਵਰ ਬਣਨ ਦਾ ਕਾਰਨ ਇਹ ਵੀ ਸੀ ਜੋ ਦੱਸਦੇ ਹਨ ਮਹਾਂਪੁਰਸ਼ ਕਿ ਪਹਿਲਾਂ ਸਾਡਾ ਖਾਲਸਾ ਪੰਥ ਜਿਹੜਾ ਆਮ ਬੰਦੇ ਸਨ ਉਹ ਜਾਂਦੇ ਸਨ, ਕਦੀ ਖੇਤਰ ਚਲੇ ਗਏ, ਕਦੀ ਹਰਿਦੁਆਰ ਚਲੇ ਗਏ, ਕਦੀ ਇਸ਼ਨਾਨ ਕਰਨ ਕਿੱਥੇ ਹੋਰ ਚਲੇ ਗਏ, ਉਜੈਨ ਚਲੇ ਗਏ। 68 ਤੀਰਥ ਹਨ ਹਿੰਦੁਸਤਾਨ ਦੇ, ਉੱਥੇ ਜਾ ਕੇ ਇਸ਼ਨਾਨ ਕਰਦੇ ਵੀ ਅਸੀਂ ਨਹਾਉਣ ਜਾ ਰਹੇ ਹਾਂ। ਸਤਿਗੁਰ ਨੇ ਆਖਿਆ ਨਹੀਂ, ਤੁਹਾਡੇ ਲਈ ਇਹੀ ਗੰਗਾ ਹੈ, ਤੁਹਾਡੇ ਲਈ ਇਹੀ ਜਮਨਾ ਹੈ, ਤੁਹਾਡੇ ਲਈ 68 ਤੀਰਥ ਇਹੀ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਇੱਥੇ ਇਸ਼ਨਾਨ ਕਰੋ ਤੁਹਾਨੂੰ ਸਭ ਦਾ ਮਹਾਤਮ ਮਿਲੇਗਾ। ਉਹਨਾਂ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਮਹਾਰਾਜ ਨੇ ਬਣਾਏ ਸਰੋਵਰ। ਤੇ ਸਾਡੇ ਬੰਦੇ ਅੱਜ ਕੱਲ੍ਹ ਕਿੰਤੂ ਕਰਦੇ, ਭਾਈ ਚਲੋ ਉਹਨਾਂ ਦੀ ਵਿਚਾਰ ਥੋੜ੍ਹੀ, ਬੁੱਧੀ ਥੋੜ੍ਹੀ, ਰਹੋ ਵਿਚਾਰ। ਇੱਥੇ ਕਵੀ ਜੀ ਬਿਆਨ ਕਰਦੇ ਖਾਲਸਾ ਜੀਓ, ਜਿਹੜੇ ਸਰੋਵਰ ਹਨ ਜਿਤ ਨਹਾਤਾ ਕਊਆ ਹੰਸ ਹੋਹੈ, ਜਿੱਥੇ ਤੁਸ਼ ਬੁੱਧੀ ਵਾਲੇ, ਜਿੱਥੇ ਅੰਦਰ ਜਿਨ੍ਹਾਂ ਦੇ ਮਨ ਕਾਲੇ ਸਨ ਉਹ ਵੀ ਨਹਾ ਕੇ ਗੁਰਬਾਣੀ ਵਿਖੇ ਉਹ ਵੀ ਸ਼ੁੱਧ ਬਣਦੇ ਹਨ, ਐਸਾ ਇਹ ਸਰੋਵਰ ਹੈ।
ਲੁੱਟ ਕੁੱਟ ਜਿਸ ਕਰੈ ਖਾਪ, ਰਿਜਕ ਉਸੈ ਭਏ ਚੋਗਨੇ।
ਵਾਹ ਵਾਹ ਵਾਹ। ਜਿਹੜਾ ਖਾਲਸਾ ਪੰਥ ਲੁੱਟ ਕੁੱਟ ਕਰਦਾ ਸੀ ਜਾਂ ਇਸ਼ਨਾਨ ਕਰਕੇ ਲੁੱਟ ਕੁੱਟ ਕਰਨ ਜਾਣਾ ਤੇ ਫਿਰ ਆ ਕੇ ਇਸ਼ਨਾਨ ਕਰਨਾ ਤੇ ਉਹਦੇ ਘਰ ਚਾਰ ਗੁਣਾ ਹੋਰ ਵਾਧਾ ਹੁੰਦਾ ਸੀ। ਇਹ ਪ੍ਰਤਾਪ ਦੱਸਦੇ ਹਨ ਮਹਾਂਪੁਰਸ਼ ਸੋਹਣੇ ਦਾਸ ਨੇ। ਮੇਰੇ ਉਸਤਾਦ ਜੀ ਕਹਿੰਦੇ ਹਨ ਕਿ ਇੱਥੇ ਮਾਲਵੇ ਦੇ ਇਲਾਕੇ ਵਿਖੇ ਖਾਲਸੇ ਬੰਦੇ ਘੋੜੇ ਚਲੇ ਗਏ, ਕਿਸੇ ਖੇਤ ਵਿੱਚ ਘੋੜੇ ਵੜ ਗਏ ਤੇ ਖੇਤ ਦਾ ਜ਼ਿਮੀਦਾਰ ਕਹਿਣ ਲੱਗਾ ਨਿਹੰਗੋ ਆਪਣੇ ਘੋੜੇ ਬਾਹਰ ਲੈ ਜਾਓ ਇੱਥੋਂ। ਤੇ ਨਿਹੰਗ ਸਿੰਘਾਂ ਨੇ ਕੀਤਾ ਕਿ ਘੋੜੇ ਬਾਹਰ ਲੈ ਕੇ ਆ ਗਏ। ਅੱਗੇ ਸਿੰਘ ਖੜਾ ਸੀ, ਕਹਿਣ ਲੱਗਾ ਖਾਲਸਾ ਜੀ ਘੋੜੇ ਇੱਧਰ ਲਿਆਓ, ਘੋੜੇ ਮੇਰੇ ਖੇਤ ਵਿਖੇ ਵਾੜੋ, ਮੇਰਾ ਖੇਤ ਇਹ ਤੁਹਾਡਾ ਹੀ ਖੇਤ ਹੈ। ਜਦੋਂ ਖਾਲਸੇ ਨੇ ਉੱਥੇ ਖੇਤ ਵਿਖੇ ਘੋੜੇ ਵਾੜੇ, ਘੋੜੇ ਨੇ ਸਭ ਕੁਝ ਛੱਕ ਲਿਆ, ਫਸਲ ਤਬਾਹ ਹੋ ਗਈ ਉਹਦੀ। ਪਰ ਤਬਾਹ ਹੋ ਤਾਂ ਗਈ, ਕੁਛ ਦਿਨਾਂ ਬਾਅਦ ਭਰੋਸਾ ਸੀ ਗੁਰਬਾਣੀ ਤੇ, ਭਰੋਸਾ ਸੀ ਖਾਲਸੇ ਪੰਥ ਉੱਤੇ, ਤੇ ਉਹਦੀ ਜਿਹੜੀ ਖੇਤੀ ਸੀ ਚਾਰ ਗੁਣਾ ਵੱਧ ਹੋਈ। ਜਿਹੜਾ ਉਹ ਕਹਿੰਦਾ ਸੀ ਵੀ ਇੱਥੇ ਘੋੜੇ ਬਾਹਰ ਕੱਢੋ ਨਿਹੰਗੋ, ਉਹਦੀ ਖੇਤੀ ਉੱਥੇ ਸਾਰੀ ਉਜੜ ਗਈ। ਇਹ ਪ੍ਰਤੱਖ ਬਚਨ ਸੋਹਣੇ ਦਾਸ ਨੇ ਆਪਣੇ ਉਸਤਾਦ ਜੀ ਤੋਂ। ਇਹ ਐਵੇਂ ਨਹੀਂ, ਇਹ ਖਾਲਸੇ ਪੰਥ ਦੀ ਪ੍ਰਤਿਭਾ ਹੈ, ਖਾਲਸੇ ਦਾ ਪ੍ਰਤਾਪ ਹੈ ਖਾਲਸਾ ਜੀਓ। ਤੇ ਇੱਥੇ ਕਵੀ ਜੀ ਬਿਆਨ ਕਰ ਰਹੇ ਹਨ ਵੀ ਚਾਰ ਗੁਣਾ ਫਲ ਮਿਲਦਾ ਹੈ ਜਿਹੜੇ ਖਾਲਸੇ ਪੰਥ ਜਿੱਥੇ ਜਿੱਥੇ ਹੱਲਾ ਕਰੇ ਤੇ ਆ ਕੇ ਇਸ਼ਨਾਨ ਕਰੇ, ਅਰਦਾਸ ਕਰੇ, ਮਹਾਰਾਜ ਬਖਸ਼ਿਸ਼ ਕਰਨਾ ਸਤਿਗੁਰ ਜੀ, ਸਾਡੇ ਤੋਂ ਗੁਸਤਾਖੀ ਹੋ ਗਈ ਹੋਵੇ, ਕਿਸੇ ਦੇ ਖਿਲਾਫ਼ ਕੋਈ ਭੈੜਾ ਕਾਰਜ ਹੋ ਗਿਆ ਮਹਾਰਾਜ, ਸਾਡੇ ਪਾਪ ਮਾਫ ਕਰਨਾ ਤੇ ਉਹਨਾਂ ਪਿਆਰਿਆਂ ਨੂੰ ਸਤਿਗੁਰੂ ਜੀ ਆਪ ਜੀ ਖੁੱਲੇ ਗੱਫੇ ਬਖਸ਼ਣਾ।
ਹੇਰਾ ਲੁੱਟੋ ਖੋ ਹੋਏ ਜੋ ਤਿਨ ਕੋ ਮਿਲੈ ਨਾ ਸਾਪ।
ਤੇ ਜਿਹੜੇ ਤੋਂ ਖਾਲਸਾ ਲੁੱਟ ਲਵੇ, ਕੋਈ ਖੋ ਲਵੇ, ਉਹਨੂੰ ਵੀ ਇਨਸਾਫ ਜ਼ਰੂਰ ਮਿਲਦਾ ਸੀ। ਇਨਸਾਫ ਇਹੀ ਸੀ ਵੀ ਕੋਈ ਗਰੀਬ ਹੈ ਉਹ ਅਚਾਨਕ ਖਾਲਸੇ ਤੋਂ ਖੋਇਆ ਜਾਵੇ ਤੇ ਉਹਨੂੰ ਇਨਸਾਫ ਇਹੀ ਮਿਲਦਾ ਸੀ। ਧੰਨ ਗੁਰੂ ਨਾਨਕ ਮਹਾਰਾਜ, ਖਾਲਸੇ ਪੰਥ ਦੇ ਮੁਖੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਪਰਮੇਸ਼ਰ ਰੂਪ, ਉਹਨੂੰ ਮਹਾਰਾਜ ਆਪ ਇਨਸਾਫ ਦਿੰਦੇ ਸਨ।
ਝੂਠਨ ਕੋ ਤਨਖਾ ਕਰੇ ਸਚਨ ਕਰਾਵੇ ਮਾਂ।
ਜਿਹੜੇ ਤਾਂ ਝੂਠੇ ਹਨ ਉਹਨੂੰ ਖਾਲਸਾ ਤਨਖਾਹ ਵੀ ਲਗਾਉਂਦਾ, ਜਿਹੜੇ ਸੱਚੇ ਹਨ ਉਹਨੂੰ ਖਾਲਸਾ ਮੁਆਫ ਵੀ ਕਰਦਾ। ਇਹਦਾ ਦੂਜਾ ਭਾਵ ਵੀ ਹੈ। ਦੂਜਾ ਭਾਵ ਇਹ ਹੈ ਕਿ ਪਰਮਾਤਮਾ ਆਪਣੇ ਗੁਰੂ ਕੇ ਪਿਆਰੇ ਨੂੰ, ਜਿਹੜੇ ਗੁਰੂ ਕੇ ਪਿਆਰੇ ਸੱਚੇ ਹਨ, ਅੰਦਰੋਂ ਦਿਲ ਕਰਕੇ ਸੱਚੇ ਹਨ ਖਾਲਸਾ ਜੀ, ਉਹ ਤੇ ਉਹਨੂੰ ਸਤਿਗੁਰੂ ਜੀ ਜ਼ਰੂਰ ਮਾਫ ਕਰਦੇ ਹਨ। ਜਿਹੜੇ ਅੰਦਰੋਂ ਝੂਠੇ ਪੈਜ ਬਾਹਰ ਤੇ ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ ਹਨ, ਉਹਨੂੰ ਸਤਿਗੁਰੂ ਜੀ ਕਦੀ ਮਾਫ ਨਹੀਂ ਕਰਦੇ, ਤਨਖਾਹ ਹੀ ਲਾਉਂਦੇ ਹਨ।
ਅਠਾਰਾਂ ਸੈ ਦਸੀ ਉਪਰੇ ਫਿਰ ਆਇਓ ਅਹਿਮਦ ਸ਼ਾਹ।
1810 ਬਿਕਰਮੀ ਇਹ ਬਣਦਾ ਹੈ, ਲਗਭਗ 1750 ਈਸਵੀ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਇਹ ਬਚਨ ਆਉਂਦਾ ਹੈ। ਖਾਲਸੇ ਦੀ ਪੋਥੀ ਹੈ 100 ਸਾਖੀ ਪੋਥੀ, ਵੀ ਕਾਬਲ ਤੇ ਕਾਬਲੀ ਕੁੱਤਾ ਮੰਗਵਾਊਂਗਾ। ਕਾਬਲੀ ਕੁੱਤਾ ਹੁਣ ਅਹਿਮਦ ਸ਼ਾਹ ਅਬਦਾਲੀ ਤੇ ਉਹਦੀ ਸਾਖੀ ਸੁਣੋ, ਹੁਣ ਕਿਵੇਂ ਇਸ ਪੰਜਾਬ ਵਿਖੇ ਆ ਕੇ ਹੱਲੇ ਕਰਨ ਲਗਾ ਹੈ।
ਸਦੇ ਰੋਹੇਲੇ ਨਸੀਬ ਨਜੀਬ ਕਾ ਮੂਏ ਮੁਹੰਮਦ ਸ਼ਾਹ।
ਜਦੋਂ ਸ਼ਾਹ ਮੁਹੰਮਦ ਰੰਗੀਲਾ ਬੜਾ ਐਬੀ ਰਬੈਬੀ ਸੀ, ਭਾਵ ਹਰ ਵੇਲੇ ਸ਼ਰਾਬੀ ਰਜਿਆ ਰਹਿਣਾ ਸ਼ਰਾਬ ਵਿਖੇ, ਜਦੋਂ ਮਰ ਗਿਆ ਤੇ ਨਵਾਬ ਰੋਹੇਲਾ ਉਹਨੇ ਮੰਗਵਾਇਆ ਸੀ ਅਬਦਾਲੀ ਨੂੰ,
ਚੌਪਈ ਚਾਰ ਪਾਵ ਕੁ ਚਾਰ ਵਜ਼ੀਰ ਦਬਿਓ ਆਪ ਤਿੰਨ ਮੁਲਕ ਗੰਭੀਰ।
ਇਸ ਰੋਹੇਲੇ ਦੇ ਚਾਰ ਖਾਸ ਵਜ਼ੀਰ ਸਨ। ਵਜ਼ੀਰ ਕਿਹੜੇ ਕਿਹੜੇ? ਵੀ ਚਾਰ ਪਾਵ ਦਿੱਲੀ ਦੇ, ਇੱਕ ਤਾਂ ਸੀ ਲਖਨਊ, ਦੂਜਾ ਦੱਖਣ ਵਿਖੇ ਜਿਹਨੂੰ ਕਹਿੰਦੇ ਹੈਦਰਾਬਾਦ, ਉਹ ਸਾਰਾ ਦੱਖਣ ਦਾ ਇਲਾਕਾ, ਤੀਜਾ ਲਾਹੌਰ ਦਾ ਇਲਾਕਾ ਤੇ ਚੌਥਾ ਉਹਦਾ ਆਪ ਆਪਣਾ ਦਿੱਲੀ ਦਾ ਇਲਾਕਾ। ਰੋਹੇਲੇ ਦੇ ਇਹ ਚਾਰ ਵਜ਼ੀਰ ਜਿਹੜੇ ਖਾਸ ਸਨ, ਇਹ ਚਾਰੋ ਵਜ਼ੀਰ ਤੋਂ ਕੁਵੀਰ ਬਣ ਗਏ ਸਨ।
ਆਪਸ ਮਾਇ ਸ਼ਰੀਕਤ ਕਰੇ ਆਪਸ ਮਾਇ ਤੁਮਾਰੇ ਮਰੇ।
ਚਾਰੋ ਆਪਸ ਵਿਖੇ ਰੋਹੇਲੇ ਨਾਲ ਵੀ ਜਾਂ ਆਪਸ ਵਿਖੇ ਮਾਰੋ ਮਾਰ ਕਰਦੇ, ਈਰਖਾ ਕਰਦੇ ਅਤੇ ਹੋਰ ਭੈੜੇ ਬਚਨ ਆਖਦੇ ਹਨ।
ਲਖਨਊ ਮਲਿਓ ਮਨਸੂਰ ਅਲੀ,
ਮਨਸੂਰ ਅਲੀ ਨੇ ਲਖਨਊ ਦਾ ਇਲਾਕਾ ਮੰਨਿਆ। ਯੂਪੀ ਵਿਖੇ ਇੱਕ ਖਾਸ ਵੱਡਾ ਸ਼ਹਿਰ ਹੈ ਲਖਨਊ, ਤੇ ਉਹ ਇਲਾਕਾ ਮੰਨਿਆ ਹੈ ਮਨਸੂਰ ਅਲੀ ਨੇ।
ਮਨਸੂਰੀ ਟਕੇ ਮੋਰ ਜੇ ਚਲੀ,
ਜਿਸ ਤੋਂ ਇਹ ਮੋਰ ਚਲੀ ਸੀ ਮਨਸੂਰੀ ਟਕੇ। ਕਵੀ ਜੀ ਕਹਿੰਦੇ ਉਸ ਮਨਸੂਰ ਅਲੀ ਨੇ ਜਿਹਨੇ ਟਕੇ ਚਲਾਏ ਸਨ, ਆਪਣੀ ਮੋਹਰ ਚਲਾਈ ਸੀ ਤੇ ਉਹਦਾ ਨਾਮ ਸੀ ਮਨਸੂਰ ਅਲੀ, ਉਹ ਲਖਨਊ ਦਾ ਨਿਵਾਸ ਸੀ।
ਉਤੋਂ ਵਜ਼ੀਰ ਨਿਜ਼ਾਮ ਅਲੀ ਤੇ ਦੱਖਣ ਰੋਕ ਰੱਖੀ ਹੁਣ ਭਲੇ।
ਦੂਜਾ ਵਜ਼ੀਰ ਸੀ ਨਿਜ਼ਾਮ ਅਲੀ, ਜਿਹੜਾ ਦੱਖਣ ਦਾ ਇਲਾਕਾ ਖਾਸ ਹੈਦਰਾਬਾਦ ਦਾ, ਤੇ ਉਹਨੇ ਉੱਥੇ ਆਪਣਾ ਕਬਜ਼ਾ ਕੀਤਾ ਹੋਇਆ ਸੀ।
ਦਿੱਲੀ ਕੇ ਪਾਤਸ਼ਾਹ ਕੋ ਇਨਕੀਨੋ ਲੂਣ ਹਰਾਮ,
ਤੇ ਇਹਨਾਂ ਸਾਰਿਆਂ ਨੇ ਦਿੱਲੀ ਦੇ ਪਾਤਸ਼ਾਹ ਦਾ ਰੋਹੇਲੇ ਦਾ ਲੂਣ ਖਾ ਕੇ, ਨਮਕ ਖਾ ਕੇ ਨਮਕ ਹਰਾਮੀ ਬਣ ਗਏ ਸਨ।
ਰੋਹੇਲਾ ਗਿਲ ਜੈ ਜਾ ਮਿਲਿਓ ਨਜੀਬ ਖਾਂ ਨੇ ਉਸ ਨਾਮ।
ਨਜੀਬ ਖਾਂ ਰੋਹੇਲਾ ਇਹਨੇ ਕੀਤਾ ਕਿ ਗਿਲਜਾ ਦੀ ਮਦਦ ਮੰਗੀ। ਉਹ ਗਿਲਜੇ ਕਿਹੜੇ ਸਨ? ਇਹ ਅਹਿਮਦ ਸ਼ਾਹ ਅਬਦਾਲੀ, ਉਹਦੇ ਪਠਾਨ, ਉਹਦੇ ਗਿਲਜੇ ਆਦਿਕ, ਉਹਨਾਂ ਦੀ ਮਦਦ ਮੰਗੀ ਹੈ।
ਜੋ ਪਈ ਮੁਗਲ ਗਾਜ ਦੀ ਮਰਹਟਨ ਲਿਆਵੇ ਰੋਹੇਲੇ ਉੱਪਰ ਉਹਨੇ ਚੜਾਵੇ।
ਇੱਕ ਤੀਜਾ ਸੀ ਜਿਹਦਾ ਨਾਮ ਸੀ ਗਾਜੀ ਉਦੀਨ, ਇਹ ਮਰਹਟੇ ਨੂੰ ਚੜਾ ਕੇ ਲਿਆਇਆ। ਮਰਹਟੇ ਦਾ ਅਰਥ ਹੈ ਮਰਹਟੇ, ਜਿਹੜੇ ਮਰ ਕੇ ਹਟਦੇ ਹਨ, ਤੇ ਐਸੇ ਮਰਹਟਿਆਂ ਨੂੰ ਚੜਾ ਕੇ ਲਿਆਇਆ ਇਹ ਗਾਜਦੀ, ਤੇ ਇਹਨੇ ਇਧਰ ਆ ਕੇ ਦਿੱਲੀ ਤੇ ਆਪਣਾ ਹੱਲਾ ਕੀਤਾ ਹੈ।
ਨਜੀਬ ਖਾਨ ਨੇ ਨਜੀਬ ਗੜ ਰਚਾ ਮੁਗਲ ਪਠਾਨ ਬੈਰ ਤਬ ਮਚਾ।
ਨਜੀਬ ਗੜ ਰਚਿਆ ਇਸ ਨਜੀਬ ਖਾਨ ਨੇ ਤੇ ਉੱਥੇ ਮੁਗਲਾਂ ਪਠਾਣਾਂ ਦਾ ਆਪਸ ਵਿਖੇ ਵੈਰ ਹੋਇਆ ਹੈ।
ਦੋਹੇਰਾ ਮੁਹੰਮਦ ਸ਼ਾਹ ਜਬ ਮਰ ਗਏ ਦਿੱਲੀ ਪਰ ਗਏ ਪਰੋਲ।
ਜਿਸ ਦਿਨ ਤੋਂ ਮੁਹੰਮਦ ਸ਼ਾਹ ਰੰਗੀਲਾ ਮਰਿਆ ਸੀ ਤੇ ਉਸ ਦਿਨ ਤੋਂ ਦਿੱਲੀ ਵਿਖੇ ਰੋਲਾ ਪੈ ਗਿਆ ਸੀ।
ਰਿਓ ਨਜੀਬੈ ਖਾਨ ਉਹ ਮੁਗਲ ਗਾਜ ਦੀ ਬੋਲ।
ਇਸ ਮੁਗਲ ਗਾਜ ਦੀ ਨੇ ਆਪਸ ਵਿਖੇ ਬੋਲ ਕੀਤਾ ਭਾਵ ਦੋਵਾਂ ਦੀ ਈਰਖਾ ਵਧੀ, ਬੋਲ ਕੁਬੋਲ ਵਧੇ ਹਨ।
ਜੋ ਪਈ ਰੋਹੇਲੇ ਨੇ ਪਠਾਨ ਮੰਗਾਇਆ
ਤੇ ਇਸ ਰੋਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਪਠਾਨ ਆਦਿ ਦੀ ਮੰਗ ਮੰਗੀ ਹੈ।
ਚਾਹਤ ਮਰਾਇਆ,
ਚਾਹੁੰਦੇ ਹਨ ਕਿ ਮਰਹਟਿਆਂ ਨੂੰ ਮਾਰੀਏ ਤੇ ਇਹਨਾਂ ਪਠਾਣਾ ਦੀ ਮਦਦ ਮੰਗ ਕੇ ਆਪਣਾ ਕਬਜ਼ਾ ਕਰੀਏ।
ਸਤਿਗੁਰ ਬਾਤ ਬਣਾ ਮੈਂ
ਆਖੋ ਸਤਨਾਮ। ਸਤਿਗੁਰ ਦਾ ਬਚਨ ਹੈ ਸੋ ਸਾਖੀ ਵਿਖੇ, ਨਾ ਆਪ ਲੜੂ ਨਾ ਫੌਜ ਲੜਾਉ, ਪਟ ਬੀਰਨ ਸੇਤੀ ਬਾਂਧ ਮੰਗਾਉ। ਵੀ ਨਾ ਆਪ ਲੜਾਂਗਾ ਨਾ ਆਪਣੀ ਫੌਜ ਨੂੰ ਮਰਵਾਵਾਂਗਾ, ਆਪਸ ਵਿਖੇ ਲੜ ਕੇ ਮਰ ਜਾਣਗੇ ਇਹ ਪਠਾਨ ਇਹ ਮੁਗਲ ਆਦਿਕ। ਤੇ ਕਿਵੇਂ ਮਰ ਰਹੇ ਹਨ ਹੁਣ ਕਵੀ ਜੀ ਇੱਥੇ ਬਿਆਨ ਕਰ ਰਹੇ ਹਨ।
ਬਿਦ ਸਤਿਗੁਰ ਬਾਤ ਬਣਾਵਾ, ਤੁਰਕਨ ਤੇ ਇਮ ਤੁਰਕ ਮਰਾਵੈ,
ਤੁਰਕਨ ਤੇ ਇਮ ਤੁਰਕ ਮਰਾਵੈ। ਸਤਿਗੁਰ ਦਾ ਬਚਨ ਹੈ ਕਲਗੀਧਰ ਪਾਤਸ਼ਾਹ ਜੀ ਦਾ, ਤੁਰਕਾਂ ਦਾ ਤੁਰਕ ਮਰਾਵਾਂਗੇ। ਮੇਰਾ ਖਾਲਸਾ ਨਾ ਆਪ ਲੜੂ ਨਾ ਮੈਂ ਆਪ ਲੜਾਂਗਾ, ਨਾ ਫੌਜ ਲੜਾਊ ਨਾ ਆਪਣੀ ਫੌਜ ਨੂੰ ਲੜਾਵਾਂਗਾ, ਇਹ ਤੁਰਕਾਂ ਤੋਂ ਤੁਰਕ ਹੀ ਮਰਨਗੇ, ਇਸ ਤਰ੍ਹਾਂ ਮਰਨਗੇ।
ਸਿੰਘਨ ਕੋ ਵਿੱਚ ਲੱਗ ਗਏ ਉਦਾਏ,
ਸਿੰਘਾਂ ਦਾ ਦਾਅ ਵਿੱਚ ਲੱਗ ਗਿਆ ਹੈ।
ਮਾਰੇ ਤੁਰਕਨ ਕੋ ਸਿੰਘ ਧਾਏ,
ਦੌੜ ਦੌੜ ਕੇ ਤੁਰਕਾਂ ਨੂੰ ਮਾਰਦੇ ਹਨ।
ਓਏ ਦੋ ਵੀ ਖਾਲਸੇ ਮਾਰੇ,
ਇੱਧਰ ਉਹ ਵੀ ਖਾਲਸੇ ਨੂੰ ਮਾਰਦੇ ਹਨ।
ਖਾਲਸੋ ਉਨ ਦੋਵਨ ਕੋ ਗਾਰੇ,
ਖਾਲਸਾ ਉਹਨਾਂ ਦੋਵਾਂ ਨੂੰ ਗਾਲਦਾ ਹੈ ਤੇ ਕਿਵੇਂ ਗਾਲਦਾ ਹੈ ਇਹ ਇਤਿਹਾਸ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ।